स्वाद बड़ा तूफानी साडे स्वीट महल दा लभना नी कोई सानी।
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਕੰਗ ਜੀ ਨੂੰ 416-679-9991 ਤੇ 416-679-9191।
समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन बर्फी, पिस्ता बर्फी, रसगुल्ले, गुलाब जामना $4.99 पर पाउंड। तुहाडे इन्ने सालां दे भरोसे अते विश्वास कारण असी लेके आए हां कस्टमर्स एप्रिसिएशन सेल 2026। 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 416-213-1165।
अप्लायंस जंक्शन, जे तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो। 2 लोकेशन टू सर्व यू, वी क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर माउंट रोड यूनिट 2C दे विच 905-450-0053 905-450-0054। अप्लायंस जंक्शन हर कीमत नु बीट करनगे।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੀ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵੇਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 647-847-1000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ riseCPALLP.ca।
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ।
BF Cordage, Hamcock, Firestone, Chinese tires ਮਿਲਦੇ ਨੇ।
24/7 road service available। HK Tire Center, 6191 Atlantic Drive, Mississauga। Call करो बूटा चाहल 6472954600 647-295-4600। HK Tire Center।
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 'ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
647-706-6640-647-706-6640।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕਿਵੇਂ ਦੋਸਤੋ, ਠੀਕ ਠਾਕ ਹੋ ਸਾਰੇ? ਠੀਕ ਹੀ ਚਾਹੀਦੇ ਆ ਜੀ ਸਾਰੇ ਤੁਸੀਂ, ਤੇ ਉਮੀਦ ਕਰਦੇ ਆ ਬਈ ਤੰਦਰੁਸਤ ਰਹੋ ਤੁਸੀਂ, ਸਰੀਰਕ ਤੇ ਮਾਨਸਿਕ ਤੌਰ ਦੇ ਉੱਤੇ ਪੂਰੇ ਕਾਇਮ ਰਹੋ, ਸਾਡਾ ਰੇਡੀਓ ਵੀ ਸੁਣਦੇ ਰਹੋ, ਹੋਰ ਵੀ ਰੇਡੀਓ ਸੁਣ ਲਿਆ ਕਰੋ ਤੇ ਜ਼ਿੰਦਗੀ ਦਾ ਪੂਰਾ ਆਨੰਦ ਮਾਣਦੇ ਰਹੋ, ਇਹ ਸਾਡੀ ਦਿਲੀ ਇੱਛਾ। ਆਪਾਂ ਇੱਥੇ 2-3 ਵਜੇ ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਉਸ ਤੋਂ ਬਾਅਦ ਤੁਸੀਂ ਸਾਡੇ ਤੋਂ ਬਾਅਦ ਵਾਲਾ ਪ੍ਰੋਗਰਾਮ ਆਰਿਫਾ ਮੁਜ਼ੱਫਰ ਜੀ ਦਾ ਸੁਣਦੇ ਹੋ, ਸਾਰੀ ਟੀਮ ਦਾ ਮਿਹਰਬਾਨੀ ਬਹੁਤ ਬਹੁਤ। ਸਾਡੇ ਤੋਂ ਪਹਿਲਾਂ ਵੀ ਬੜੇ ਸੋਹਣੇ ਚੰਗੇ ਪ੍ਰੋਗਰਾਮ ਹੁੰਦੇ ਨੇ, ਚੌਹਾਨ ਸਾਹਿਬ ਲਗਾਤਾਰ 2 ਘੰਟੇ ਲਾ ਕੇ ਜਾਂਦੇ ਨੇ, ਉਸ ਤੋਂ ਪਹਿਲਾਂ ਹੋਸਟ ਨੇ ਜਿਹੜੇ ਸੂਰਜ ਚੜ੍ਹਦੇ ਸਾਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ। ਮਿਹਰਬਾਨੀ ਬਹੁਤ ਬਹੁਤ ਜੀ, ਸਾਡੇ ਰੇਡੀਓ ਸਟੇਸ਼ਨ ਨਾਲ ਤੁਸੀਂ ਜੁੜੇ ਰਹਿੰਦੇ ਹੋ। ਪ੍ਰੋਗਰਾਮ ਕੋਈ ਵੀ ਚੱਲਦਾ ਹੋਵੇ, ਲਾਈਵ ਸ਼ੋਅ ਦੇ ਵਿੱਚ ਹਿੱਸਾ ਲੈਣ ਦਾ, ਗੱਲਬਾਤ ਕਰਨ ਲਈ ਤੁਸੀਂ ਫੋਨ ਨੰਬਰ ਚਾਹੀਦਾ ਤਾਂ ਨੋਟ ਕਰਕੇ ਰੱਖ ਲਓ, 416-620-1778 416-620-1778 ਸਾਡੇ ਸਟੂਡੀਓ ਦਾ ਨੰਬਰ ਆ। ਮਾਫੀ ਚਾਹੁੰਦਾ, ਇਹ ਨੰਬਰ ਅਸੀਂ ਤਾਂ ਦਿੰਦੇ ਹੁੰਦੇ ਹਾਂ, ਕਈ ਵਾਰੀ ਜਿਹੜਾ ਹੋਸਟ ਗੱਲ ਕਰ ਰਿਹਾ ਹੁੰਦਾ, ਕਈ ਵਾਰੀ ਤੁਸੀਂ ਇੰਨਾ ਜ਼ਿਆਦਾ ਸਹਿਮਤ ਹੁੰਦੇ ਹੋ, ਇੰਨਾ ਜ਼ਿਆਦਾ ਹੁਲਾਰਾ ਮਿਲਦਾ ਬਈ ਤੁਸੀਂ ਕਹਿੰਦੇ ਹੋ ਆਪਾਂ ਤਾਂ ਹੁਣੇ ਹੀ ਗੱਲ ਕਰਨੀ ਆ। ਕਈ ਵਾਰੀ ਤੁਹਾਡਾ ਜਿਹੜਾ ਓਪੀਨੀਅਨ ਆ ਉਹ 180 ਡਿਗਰੀ ਓਪੋਜ਼ਿਟ ਹੁੰਦਾ, ਤੁਸੀਂ ਚਲਾ ਤਾਂ ਕਰ ਰਹੇ ਹੁੰਦੇ ਹੋ, ਰੇਡੀਓ ਚੱਲ ਰਿਹਾ ਹੁੰਦਾ, ਤੁਹਾਡਾ ਮਨ ਕਹਿੰਦਾ ਉਹ ਬਈ ਮੈਂ ਤਾਂ ਨਾ ਹੁਣੇ ਹੀ ਗੱਲ ਕਰਨੀ ਆ ਇਹਦੇ ਨਾਲ, ਇਹ ਐਂ ਕਿਵੇਂ ਬੋਲੀ ਜਾਂਦਾ ਹੋਸਟ, ਐਂ ਤਾਂ ਹੋ ਹੀ ਨਹੀਂ ਸਕਦਾ, ਹੈਨਾ, ਇਹ ਕਿਵੇਂ ਹੋਜੂਗਾ। ਤੇ ਜਦੋਂ ਪ੍ਰੋਗਰਾਮ ਬਦਲ ਜਾਂਦਾ, ਦੂਜਾ ਹੋਸਟ ਆ ਜਾਂਦਾ, ਉਹ ਇਹੋ ਜਿਹੀ ਗੱਲ ਕਰਕੇ ਜਾਂਦਾ ਜਿਹੜੇ ਤੁਹਾਡੇ ਮਨ ਨੂੰ ਫਿੱਟ ਬੈਠਦੀ ਆ ਪੂਰੀ, ਤੁਸੀਂ ਕਹਿੰਦੇ ਲੈ ਲੈ ਆਹ ਹਾ ਹਾ ਆਹ ਤਾਂ ਨਜ਼ਾਰਾ ਲਿਆਤਾ ਬਈ, ਆਹ ਤਾਂ ਗੱਲ ਮੈਂ ਹੀ ਕਰਨੀ ਚਾਹੁੰਦਾ ਸੀ, ਤਾਂ ਮੇਰੇ ਮਨ ਦੀ ਗੱਲ ਕਰੀ ਜਾਂਦਾ, ਤੁਸੀਂ ਫੇਰ ਵੀ ਗੱਲ ਕਰਨੀ ਹੁੰਦੀ ਆ, ਹੈਨਾ। ਭਾਵੇਂ ਤੁਸੀਂ ਹੋਸਟ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ, ਚਾਹੇ ਤੁਸੀਂ ਹੋਰ ਕੋਈ ਗੱਲ ਕਰਨੀ ਆ, ਚਾਹੇ ਤੁਸੀਂ ਕੋਈ ਪਬਲਿਕ ਹਿੱਤ ਦੇ ਵਿੱਚ ਕੋਈ ਸੂਚਨਾ ਦੇਣੀ ਆ, ਹੈਨਾ, ਜਾਂ ਵੈਸੇ ਹੀ ਮਨ ਦੇ ਵਿੱਚ ਕੋਈ ਖਿਆਲ ਆ ਗਿਆ, ਇਹ ਆਪਣਾ ਪੰਜਾਬੀ ਸੱਥ ਆ ਜਿਹਨੂੰ ਕਹਿੰਦੇ ਆ, ਤੇ ਤੁਸੀਂ ਇਹ ਨੰਬਰ ਯਾਦ ਕਰ ਲਓ। ਕਈ ਵਾਰ ਹੁੰਦਾ ਕੀ ਆ ਵੀ ਮਤਲਬ ਆਪਾਂ ਗੱਲ ਕਰਨੀ ਚਾਹੁੰਦੇ ਹੁੰਦੇ, ਆਪਾਂ ਭਾਲਦੇ ਰਹਿੰਦੇ ਵੀ ਨੰਬਰ ਕਿੱਥੇ ਆ ਜੀ, ਨੰਬਰ ਤਾਂ ਯਾਦ ਨਹੀਂ ਰਿਹਾ, ਹੈਨਾ। ਨੰਬਰ ਨੋਟ ਕਰ ਲਓ ਜੀ ਫਿਰ, 416-620-1778 ਆ। ਕਈ ਵਾਰੀ ਤੁਸੀਂ ਕਾਰ ਚ ਹੁੰਦੇ ਹੋ, ਕਾਰਾਂ ਚ ਰੇਡੀਓ ਲੱਗ ਜਾਂਦਾ, ਪਰ ਕਈ ਕਾਰਾਂ ਚ ਨਹੀਂ ਵੀ ਲੱਗਦਾ, ਤੁਸੀਂ ਆਪਣੇ ਫੋਨ ਤੇ ਫਿਰ ਰੇਡੀਓ ਸਾਡਾ ਜਿਹੜਾ ਚਲਾ ਸਕਦੇ ਹੋ, ਆਵਾਜ਼ ਸੁਣ ਸਕਦੇ ਹੋ, 647-872-4900 ਲਾਈਵ ਸ਼ੋਅ ਚੱਲਦਾ ਹੁੰਦਾ, 647-872-4900 ਤੇ ਜੇ ਟੋਰਾਂਟੋ ਦੇ ਵਿੱਚ ਹੋ, ਵੈਸੇ ਜੇ ਤੁਸੀਂ ਮੋਂਟਰੀਅਲ ਤੋਂ ਸੁਣਦੇ ਹੋ ਤਾਂ 514-907-6288 ਹੈ। ਜੇ ਕਮਰੇ ਚ ਬੈਠੇ ਹੋ, ਕੰਪਿਊਟਰ ਤੁਹਾਡੇ ਸਾਹਮਣੇ ਆ, ਫਿਰ ਤੁਸੀਂ eawaz.com ਤੇ ਜਾ ਕੇ ਤੇ ਲਾਈਵ ਸੁਣ ਲਓ ਜੀ, ਨਾਲੇ ਆਪਣਾ ਕੰਮ ਕਰੀ ਜਾਓ। ਦੇਖੋ ਵਿਗਿਆਨ ਨੇ ਕਿੰਨੀ ਸੁਵਿਧਾ ਦੇਤੀ ਹੈ ਤੁਹਾਨੂੰ, ਨਾਲੇ ਆਪਣਾ ਕੰਮ ਕਰੀ ਜਾਓ, ਨਾਲੇ ਰੇਡੀਓ ਸੁਣੀ ਜਾਓ, ਵੈਸੇ ਨਾਲ ਚਾਹ ਦਾ ਕੱਪ ਪੀ ਜਾਓ ਤਾਂ ਤੀਜਾ ਕੰਮ ਹੋ ਗਿਆ, ਹੈ ਨਾ, ਉਹ ਅਲੱਗ ਗੱਲ ਆ। ਮਨ ਦੀ ਵੀ ਸੰਤੁਸ਼ਟੀ ਚਾਹੀਦੀ ਹੈ ਨਾ, ਮਨ ਵੀ ਖੁਸ਼ ਰਹਿਣਾ ਚਾਹੀਦਾ। ਆਪਾਂ ਫਿਰ ਅੱਜ ਮਨ ਦੀਆਂ ਗੱਲਾਂ ਕਰਨੀਆਂ ਨੇ, ਦੇਖ ਲਓ ਤੁਸੀਂ ਹਨਾ, ਮਨ ਚੀਜ਼ ਕੀ ਹੈ। ਮਾਰੇ ਖਾਂ ਝਾਤੀ ਮਾੜੀ ਜੀ, ਅੱਜ ਨਜ਼ਾਰਾ ਆਜੂ ਵੀ ਜੇ ਕੋਈ ਮਨ ਦੀ ਪਰਿਭਾਸ਼ਾ ਦੱਸਦੇ ਨਾ, ਤੇ ਫਿਰ ਇਹ ਕਹਿ ਲਓ ਆਪਾਂ ਨਾ ਜਿਹੜਾ ਕੁਛ ਤੁਸੀਂ ਕਹੋਗੇ, ਜੇ ਪਾਰਟੀ ਪੁਰਟੀ ਕਰਨੀ ਉਹ ਵੀ ਪਾਰਟੀ ਕਰ ਲਾਂਗੇ ਆਪਾਂ, ਹਨਾ, ਆਪਾਂ ਟਾਈਮ ਰੱਖ ਲਾਂਗੇ ਕੋਈ, ਫਿਰ ਆਪਾਂ ਬੈਠ ਕੇ 5-7 ਜਾਣੇ ਟਿਮ ਹਾਲਟਨ ਤੇ ਜਾਂ ਕਿਤੇ ਹੋਰ ਸਟਾਰਬਕਸ ਜਿੱਥੇ ਤੁਸੀਂ ਕਹੋਗੇ, ਜਿਹੜਾ ਸਰੋਤਾ ਸਾਡਾ ਨਾ ਪੂਰੀ ਐਨ ਤਸੱਲੀ ਕਰਾ ਜੂਗਾ ਮਨ ਦੀ ਵੀ ਮਨ ਆਹ ਹੁੰਦਾ, ਫਿਰ ਆਪਾਂ 5-7 ਜਾਣੇ ਬੈਠ ਜਾਂਗੇ, ਹਨਾ, ਫਿਰ ਹੋਰ ਨਜ਼ਾਰਾ ਆਜੂ। ਮਨ, ਮਨੁੱਖੀ ਮਨ, ਮਨ ਕਹਿੰਦਾ ਵੀ ਆਹ ਰੇਡੀਓ ਚੱਲੀ ਜਾਂਦਾ, ਆਏ ਹਾਏ ਇਹ ਤਾਂ ਬੜਾ ਭੈੜਾ ਬੋਲਦਾ, ਇਹਦੇ ਮੂੰਹੋਂ ਸ਼ਬਦ ਆ ਗਲਤ ਨਿਕਲਿਆ, ਇਹ ਹੋ ਹੀ ਨਹੀਂ ਸਕਦਾ, ਇਹ ਮਨ ਕਹਿੰਦਾ, ਮਨ ਜ਼ੁਬਾਨ ਦਾ ਹੀ ਕਹਿੰਦਾ। ਫਿਰ ਮਨ ਕਹਿੰਦਾ ਵੀ ਉਹ ਜਿਹੜੇ ਵਿਚਾਰ ਦਿੱਤੇ ਨੇ ਨਾ, ਇਹ ਬੜੇ ਚੰਗੇ ਨੇ, ਹੈਨਾ, ਆਪਾਂ ਰੇਡੀਓ ਤੇ ਕਾਲ ਕਰੀਏ, ਇਹ ਵੀ ਮਨ ਕਹਿੰਦਾ। ਮਨ ਕਹਿੰਦਾ ਅੱਜ ਬੁਰਾ ਵੀ ਹੋਏ 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 ਹੋਏ, 50% ਟੈਰਿਫ ਲੱਗਣ ਦਾ ਖਤਰਾ ਖੜਾ ਹੋ ਗਿਆ। ਮਨ ਕਹਿੰਦਾ ਇਹ ਨੀ ਠੀਕ ਟਰੰਪ ਸਾਹਿਬ ਦੀ ਗੱਲ, ਦੂਜੇ ਪਾਸੇ ਮਨ ਕਹਿੰਦਾ ਵੀ ਟਰੰਪ ਸਾਹਿਬ ਤਾਂ ਹੈ ਹੀ ਬੜੇ ਵਧੀਆ ਬੰਦੇ ਨੇ, ਉਹਨਾਂ ਦਾ ਕੀ ਗੱਲ, ਉਹ ਤਾਂ ਆਪ ਉਹਨਾਂ ਕੋਲ ਪੈਸਾ ਧੇਲਾ, ਬਿਜ਼ਨਸਮੈਨ ਨੇ, ਉਹ ਤਾਂ ਦੁਨੀਆਂ ਨੂੰ ਸੁਧਾਰਨ ਦੇ ਲਈ ਕੰਮ ਕਰਨ ਲੱਗੇ ਨੇ, ਇਹ ਵੀ ਮਨ ਹੀ ਕਹਿੰਦਾ, ਹੈਨਾ। ਕਈ ਵਾਰੀ ਮਨ ਉਦਾਸ ਹੋ ਜਾਂਦਾ, ਨਿਰਾਸ਼ ਹੋ ਜਾਂਦਾ ਵੀ ਦੁਨੀਆਂ ਐਵੇਂ ਹੀ ਆ, ਦੁਨੀਆਂ ਦੇ ਵਿੱਚ ਕੀ ਆ, ਕੁਛ ਨੀ ਰੱਖਿਆ ਪਿਆ, ਹੈਨਾ, ਉਦਾਸੀ ਛਾ ਜਾਂਦੀ ਆ, ਉਹ ਵੀ ਮਨ ਹੀ ਕਹਿੰਦਾ। ਕਈ ਵਾਰੀ ਮਨ ਕਹਿੰਦਾ ਵੀ ਮੈਂ ਤਾਂ ਕੱਲਾ ਹੀ ਆਹ ਕੰਮ ਕਰ ਦੂ, ਚੱਕ ਦਿਆਂਗੇ ਫੱਟੇ ਆਪਾਂ, ਚੜ੍ਹਦੀ ਕਲਾ ਚ ਆਪਾਂ ਪੂਰੇ, ਉਹ ਵੀ ਮਨ ਹੀ ਕਹਿੰਦਾ। ਕਈ ਵਾਰੀ ਸਰੀਰ ਤੰਦਰੁਸਤ 6 ਫੁੱਟ ਦਾ ਪੂਰਾ ਐਨ ਮਸਲ ਬਣੇ ਹੋਏ ਆ, ਰੋਜ਼ ਬਾਡੀ ਬਿਲਡਿੰਗ ਕਰਦੇ ਆ, ਮਨ ਕਹਿੰਦਾ ਨਾ ਬਈ ਇਹ ਜ਼ਿੰਦਗੀ ਚ ਕੁਛ ਨੀ ਰੱਖਿਆ ਪਿਆ, ਹੈਨਾ, ਐਵੇਂ ਹੀ ਨਿਰਾਸ਼ਾ ਚ ਡੁੱਬਿਆ ਪਿਆ। ਕਈ ਵਾਰੀ ਕਿਤੇ ਕਿਤੇ ਮਨ ਕਹਿੰਦਾ ਕੱਲਾ ਹੀ ਬੰਦਾ ਬੈਠਾ ਹੱਸੀ ਜਾਵੇ ਪੁਰਾਣੀਆਂ ਗੱਲਾਂ ਯਾਦ ਕਰਕੇ, ਮਨ ਪੂਰਾ ਖੁਸ਼। ਕਿਤੇ ਕਿਤੇ ਮਨ ਕਹਿੰਦਾ ਵੀ ਯਾਰ ਅੱਜ ਨਾ ਤੂੰ ਬੈਠਾ ਸੈਰ ਕਰਿਆ, ਤਾਜ਼ੀ ਆਕਸੀਜਨ ਮਿਲ ਜੂ, ਨਾਲੇ ਮਨ ਮੈਂ ਖੁਸ਼ ਹੋ ਜੂ, ਉਹ ਵੀ ਮਨ ਹੀ ਆ। ਚਾਰੇ ਪਾਸੇ ਮਨ, ਫਿਰ ਉਦਾਸ ਖਬਰ ਆਉਂਦੀ ਆ ਬਈ 2035 ਤੱਕ ਚਲਦਿਆਂ ਚਲਦਿਆਂ ਦੁਨੀਆਂ ਦੀ ਵੱਡੀ ਵਸੋਂ ਜਿਹਦੇ ਵਿਚ ਨੌਜਵਾਨ ਹੋਣਗੇ ਉਹ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੋਣਗੇ, ਮੈਂਟਲ ਹੈਲਥ ਪੇਸ਼ੈਂਟ ਸਾਡੇ ਚ ਬਹੁਤ ਹੋਣਗੇ, ਉਹ ਵੀ ਮਨ ਨੂੰ ਨਿਰਾਸ਼ ਕਰ ਜਾਂਦੀ ਹੈ ਖਬਰ। ਮੈਂਟਲ ਹੈਲਥ ਪੇਸ਼ੈਂਟ, ਹੈਨਾ, 50-60 ਸਾਲ ਪਹਿਲਾਂ ਤਾਂ ਸਰੀਰ ਦੀ ਗੱਲ ਹੀ ਹੁੰਦੀ ਸੀ ਵੀ ਸਰੀਰਕ ਬਿਮਾਰੀਆਂ ਆਹ ਹੁੰਦੀਆਂ ਆਹ ਹੁੰਦੀਆਂ, ਆਹ ਪਿਛਲੇ 20-25 ਸਾਲਾਂ ਤੋਂ ਜਦੋਂ ਤੋਂ ਮਨੁੱਖ ਨੇ ਟੈਕਨੋਲੋਜੀ ਜ਼ਿਆਦਾ ਯੂਜ਼ ਕਰਨੀ ਸ਼ੁਰੂ ਕੀਤੀ ਆ, ਖਾਸ ਕਰਕੇ ਜਦੋਂ ਦੇ ਫੋਨ ਆਏ ਨੇ, ਟੀਵੀ ਆਇਆ, ਰੇਡੀਓ, ਹੈਨਾ, ਖਾਸ ਕਰਕੇ ਜਦੋਂ ਦਾ ਫੋਨ ਆਇਆ, ਹੈਨਾ, ਇਨਫੋਰਮੇਸ਼ਨ ਇੰਨੀ ਪਈ ਆ, ਮਾੜਾ ਜਿਹਾ ਕਲਿੱਕ ਕਰੋ, ਆ ਉਂਗਲ ਦੇ ਨਾਲ ਤੁਸੀਂ ਸਕਰੋਲ ਕਰੋ, ਭਾਵੇਂ ਇਹੀ ਪੜ੍ਹੀ ਜਾਓ ਵੀ ਮਨ ਕੀ ਆ, ਮਾਨਸਿਕ ਉਲਝਣਾਂ ਦਾ ਕੀ ਇਲਾਜ ਆ, ਮਾਨਸਿਕ ਉਲਝਣਾਂ ਕੀ ਹੁੰਦੀਆਂ, ਕਿਵੇਂ ਸੁਲਝਾਈਆਂ, ਪੜ੍ਹਦੇ ਜਾਓ, ਵਿੰਡੋਜ਼ ਖੁੱਲੀ ਜਾਂਦੀਆਂ, ਪੜ੍ਹੀ ਜਾਓ ਮਨ ਦੇ ਬਾਰੇ, ਹੈਨਾ, ਮਨ ਫੇਰ ਵੀ ਨਿਰਾਸ਼ ਰਹਿੰਦਾ। ਇਹ ਮਨ ਚੀਜ਼ ਕੀ ਆ ਦੋਸਤੋ, ਮਨ ਜੀਤੇ ਜਗਜੀਤ, ਆਪਾਂ ਆਪਣੇ ਵਿਰਸੇ ਸੁਣਦੇ ਹਾਂ ਬਾਬਿਆਂ ਨੇ ਕਿਹਾ, ਹੈਨਾ, ਵੀ ਜਿਹੜੇ ਬੰਦੇ ਨੇ ਮਨ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ, ਉਹ ਕੰਮ ਤਾਂ ਇਹੀ ਔਖਾ, ਜਿੱਤਣਾ ਕੀ ਆ, ਹੈਨਾ, ਪਹਿਲਾਂ ਤਾਂ ਸਮਝ ਨੀ ਲੱਗਦੀ ਚੀਜ਼ ਕੀ ਆ, ਹੈਨਾ। ਅੱਛਾ, ਕਹਿੰਦੇ ਮਨ ਨੂੰ ਕੰਟਰੋਲ ਕਰਨਾ ਚਾਹੀਦਾ, ਹੁਣ ਤੁਸੀਂ ਕੰਟਰੋਲ ਦੀ ਗੱਲ ਸੁਣ ਲਓ, ਮੈਂ ਹੁਣੇ ਗੱਲ ਦੱਸੀ ਆ ਵੀ ਮੈਂ, ਅਸੀਂ ਤਾਂ ਤੁਹਾਡੇ ਤੋਂ ਦੂਰ ਬੈਠੇ ਆ ਨਾ, ਸਾਡੇ ਤਾਂ ਤੁਸੀਂ ਕਹਿ ਸਕਦੇ ਵੀ ਤੁਹਾਡਾ ਡਿਫਰੈਂਟ ਓਪੀਨੀਅਨ ਆ ਜਾਂ ਅਸੀਂ ਤੁਹਾਡੇ ਓਪੀਨੀਅਨ ਨਾਲ ਸਹਿਮਤ ਆ, ਤੁਸੀਂ ਕਾਲ ਕਰਕੇ ਕਹਿ ਸਕਦੇ ਹੋ, ਹੈਨਾ। ਸਾਹਮਣੇ ਖੜਾ ਬੰਦਾ ਤੁਹਾਡੇ ਬਾਰੇ ਕੋਈ ਗੱਲ ਕਰ ਰਿਹਾ ਜਾਂ ਕਿਸੇ ਬਾਰੇ ਵੀ ਗੱਲ ਕਰ ਰਿਹਾ, ਤੁਸੀਂ ਸਹਿਮਤ ਨਹੀਂ ਉਹਦੇ ਨਾਲ। ਇੱਕ ਤਾਂ ਹੁੰਦੀ ਆ ਨਾ ਜਿਹੜੀ ਸੋਸਾਇਟੀ ਦੇ ਵਿੱਚ ਟੋਲਰੈਂਸ ਹੈਗੀ ਆ, ਸਹਿਣਸ਼ੀਲਤਾ ਹੈਗੀ, ਉਹ ਤਾਂ ਕਹਿੰਦਾ ਕੋਈ ਨਹੀਂ ਇਹਦੇ ਬੋਲਣ ਦੀ ਜਾਂਦੀ ਬੋਲੀ ਜਾਵੇ, ਆਪਾਂ ਕੀ ਲੈਣਾ। ਪਰ ਜਿਹੜੀ ਸੋਸਾਇਟੀ ਚੋਂ ਅਸੀਂ ਆਏ ਆ ਉੱਥੇ ਟੋਲਰੈਂਸ ਨਾਂ ਦੀ ਕੋਈ ਚੀਜ਼ ਨਹੀਂ। ਉਹ ਕਹਿੰਦਾ ਜਿਹੜਾ ਕੁਛ ਬੋਲਣਾ ਨਾ ਤੂੰ ਮੇਰੇ ਮੁਤਾਬਕ ਹੀ ਬੋਲ, ਜੇ ਤੂੰ ਮੇਰੇ ਮੁਤਾਬਕ ਨਹੀਂ ਬੋਲਦਾ ਤੇ ਫਿਰ ਤੁਹਾਨੂੰ ਪਤਾ ਹੀ ਆ, ਹੈਨਾ। ਫਿਰ ਕਹਿੰਦੇ ਵੀ ਆਪਣੇ ਜਵਾੜੇ ਦੇ ਵਿੱਚ ਨਾ 32 ਹੁੰਦੇ ਆ, ਉਹ 32, ਹੈਨਾ, ਉਹ ਕਹਿੰਦੇ ਵੀ ਬਸ ਮੈਂ ਛੋਟੀ ਜਿਹੀ ਕਾਰਵਾਈ ਕਰੂੰਗਾ ਆਪਣੇ ਆ ਮੁੱਕੇ ਨਾਲ ਘਸੁੰਨ ਨਾਲ, 2-4 ਤਾਂ ਬਾਹਰ ਆ ਹੀ ਜਾਣਗੇ, ਮਤਲਬ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਵੀ ਤੂੰ ਬੋਲਦਾ ਕਿਵੇਂ ਆ। ਤੇ ਆਪ ਜੇ ਕਿਸੇ ਨਾਲ ਸਹਿਮਤ ਨਹੀਂ, ਕੋਈ ਮਾੜੀ ਜੀ ਤਲਖੀ ਹੋ ਗਈ, ਫਿਰ ਕੁਆਂਟਰ ਦੀ ਗਾਲ ਕੱਢਦੇ, ਇਹ ਵੀ ਮਨ ਹੀ ਆ ਜਿਹੜਾ ਇੱਕੋ ਦਮ ਬੰਦੇ ਨੂੰ ਭੜਕਾ ਦਿੰਦਾ। ਇੱਕ ਮਨ ਉਹ ਆ ਜਿਹੜਾ ਕਿਸੇ ਖਾਸ ਕਲਚਰ ਦੇ ਵਿੱਚ ਉਹਦੇ ਵਿੱਚ ਇੱਕ ਮਤਲਬ ਕੁਆਲਿਟੀ ਪੈਦਾ ਹੋ ਗਈ ਵੀ ਟੋਲਰੈਂਸ, ਸਹਿਣਸ਼ੀਲਤਾ, ਵੀ ਕੋਈ ਕੁਛ ਮਰਜ਼ੀ ਕਹੀ ਜਾਵੇ, ਬਈ ਪਾਪਾ ਆਪਣੇ ਕੰਮ ਨਾਲ ਮਤਲਬ ਰੱਖਣਾ, ਠੀਕ ਆ ਉਹਦੀ ਆਪਦੀ ਆਜ਼ਾਦੀ ਆ, ਡਿਫਰੈਂਸ ਆਫ ਓਪੀਨੀਅਨ ਇੱਕ ਇਹ ਆ, ਸਹਿਣਸ਼ੀਲਤਾ ਵੀ ਮਨ ਆ ਜਿਹੜਾ ਉਹਨੂੰ ਕੰਟਰੋਲਡ ਅੱਛਾ ਵੀ ਕੋਈ ਗੱਲ ਨੀ ਭਾਈ ਇਹਦੇ ਵੀ ਜ਼ਬਾਨ ਲੱਗੀ ਆ ਇਹਦਾ ਵੀ ਦਿਮਾਗ ਲੱਗਿਆ ਇਹਨੇ ਆਪਣੀ ਦਿਮਾਗੀ ਪ੍ਰਕਿਰਿਆ ਚੋਂ ਸੋਚਿਆ ਇਹਦਾ ਮਨ ਐਂ ਕਹਿੰਦਾ ਮੇਰਾ ਮਨ ਨਹੀਂ ਮੰਨਦਾ ਤਾਂ ਨਾ ਸਹੀ ਕੋਈ ਗੱਲ ਨੀ ਇਹ ਕੀ ਹਾਲਾਤ ਆ ਜਿਹੜੇ ਸਮਾਜ ਚੋਂ ਅਸੀਂ ਆਏ ਹਾਂ ਵੀ ਤੇਰਾ ਮਨ ਐਂ ਕਿਵੇਂ ਕਹਿੰਦਾ ਤੂੰ ਕੋਈ ਵੱਖਰੀ ਚੀਜ਼ ਖਾਧੀ ਆ ਤੇਰਾ ਮਨ ਐਂ ਕਿਉਂ ਕਹਿੰਦਾ ਤੇਰਾ ਮਨ ਐਂ ਕਿਉਂ ਨੀ ਕਹਿੰਦਾ ਜਿਵੇਂ ਮੈਂ ਕਹਿੰਦਾ ਤੇ ਜੇ ਨਹੀਂ ਕਹਿੰਦਾ ਤਾਂ ਫਿਰ ਆਪਾਂ ਚੱਕ ਦਿਆਂਗੇ ਫੱਟੇ ਤੇਰੇ ਵਾਲੇ ਆਪਾਂ ਤੈਨੂੰ ਰਹਿਣ ਹੀ ਨਹੀਂ ਦੇਣਾ ਇਹ ਮਨ ਆ ਜਿਹੜਾ ਅੱਛਾ ਸਾਡੇ ਲੈਕਚਰ ਵੀ ਸਭ ਤੋਂ ਵੱਧ ਸਾਡੇ ਹੀ ਦਿੱਤੇ ਆ ਮਨ ਤੇ ਹਨਾ ਕੱਲ ਵੀ ਆਪਾਂ ਗੱਲ ਕਰਦੇ ਸੀ ਨਾ ਰਾਹੁਲ ਸੰਕਰਾਤਾਇਨ ਦੀ ਵੀ ਉਹਨੇ ਜਿੰਨੀ ਕੁ ਉਹਦੇ ਚ ਸਮਰੱਥਾ ਸੀ 40 ਸਾਲਾਂ ਦੇ ਵਿਚ ਉਹਨੇ ਇਧਰ ਉਧਰ ਯਾਤਰਾ ਕਰਕੇ ਉਹਨੇ ਸਹਿਤ ਫਰੋਲਿਆ ਹੈਨਾ ਉਹਦੇ ਚ ਮਨ ਦੀਆਂ ਗੱਲਾਂ ਵੀ ਬਹੁਤ ਥਾਈ ਕਰਦਾ ਇੰਨਾ ਕੁਛ ਲਿਖਿਆ ਗਿਆ ਮਨ ਬਾਰੇ ਗ੍ਰੰਥਾਂ ਦੇ ਵਿਚ ਇੰਨਾ ਕੁਛ ਲਿਖਿਆ ਪਿਆ ਵੀ ਮਨ ਬਾਰੇ ਲਿਖਿਆ ਤੇ ਉਹ ਪੜ ਪੜ ਕੇ ਮਨ ਆ ਜਿਹੜਾ ਉਹ ਖਬੜਾ ਹੋ ਜਾਂਦਾ ਵੀ ਹੈ ਇਹ ਕੀ ਚੀਜ਼ ਆ ਮਨ ਕਈ ਵਾਰੀ ਸਾਰਾ ਕੁਛ ਹੋਣ ਦੇ ਬਾਵਜੂਦ ਤਾਕਤ ਹੋਣ ਦੇ ਬਾਵਜੂਦ ਢਹਿ ਢੇਰੀ ਹੋ ਜਾਂਦਾ ਅਰਜੁਨ ਕਹਿੰਦੇ ਤਾਕਤਵਰ ਸੀ ਸਾਰਾ ਕੁਛ ਸੀਗਾ ਪਰ ਕਹਿੰਦਾ ਮੇਰੇ ਸਾਹਮਣੇ ਮੇਰੇ ਭਰਾ ਖੜੇ ਆ ਮੈਂ ਕਿਵੇਂ ਇਹਨਾਂ ਤੇ ਇਹਨਾਂ ਨਾਲ ਖੇਡਦਾ ਰਿਹਾ ਮੈਂ ਕਿਵੇਂ ਇਹਨਾਂ ਨੂੰ ਮਾਰਾਂ ਮਨ ਢਹਿ ਢੇਰੀ ਹੋ ਗਿਆ ਤੇ ਉਧਰੋਂ ਫਿਰ ਕ੍ਰਿਸ਼ਨ ਜੀ ਉਹਨਾਂ ਨੇ ਮਨ ਨੂੰ ਹੀ ਕਿਹਾ ਵੀ ਨਹੀਂ ਭਾਈ ਮਨ ਨੇ ਹੀ ਡਿਸੀਜਨ ਕਰਨਾ ਵੀ ਇਹ ਜਿਹੜੀ ਲੜਾਈ ਆ ਨਾ ਜਿਹੜੀ ਇਹ ਹਨਾ ਇੱਕ ਖਾਸ ਪੜਾਅ ਤੇ ਪਹੁੰਚੀ ਤੇ ਕਿਹਦਾ ਸਾਥ ਦੇਣਾ ਹਨਾ ਬੜੀ ਵੱਡੀ ਚੀਜ਼ ਆ ਦੋਸਤੋ ਮਨ ਤੇ ਜੇ ਕੋਈ ਪੁੱਛੇ ਮਨ ਰਹਿੰਦਾ ਕਿੱਥੇ ਆ ਹੈ ਕੀ ਚੀਜ਼ ਉਹ ਨੀ ਆਪਾਂ ਨੂੰ ਪਤਾ ਬਸ ਆ ਕਈ ਵਾਰੀ ਤਾਂ ਆਪਾਂ ਕਹਿੰਦੇ ਜੇ ਮਨੁੱਖੀ ਮਨ ਕਈ ਬੰਦੇ ਨਾ ਦਿਲ ਨੂੰ ਹੱਥ ਲਾ ਲੈਂਦੇ ਕਈ ਤਾਂ ਕਲਚਰ ਦੇ ਵਿੱਚ ਆਏ ਹਾਏ ਬੜੇ ਪ੍ਰੇਮ ਨਾਲ ਨਾ ਸੱਜਾ ਹੱਥ ਦਿਲ ਦੇ ਓਹੋ ਮੇਰਾ ਮਨ ਕਹਿੰਦਾ ਬੰਦਾ ਅੱਖਾਂ ਚੋਂ ਹੰਝੂ ਆ ਜਾਂਦੇ ਮੇਰਾ ਮਨ ਕਹਿੰਦਾ ਉਹ ਠੀਕ ਆ ਆਪਾਂ ਭਾਵਨਾਵਾਂ ਸਮਝ ਸਕਦੇ ਹਾਂ ਵੀ ਬੰਦਾ ਹੁਣ ਆਪਾਂ ਜੇ ਕਹਿ ਦਈਏ ਬੰਦਾ ਦਿਲੋਂ ਕਹਿੰਦਾ ਮਨੋਂ ਕਹਿੰਦਾ ਪਰ ਉਹਦੀ 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 ਕੋਈ ਕੋਈ ਐਗਜ਼ਿਸਟੈਂਸ ਤਾਂ ਹੈ ਹੀ ਨਹੀਂ ਜਿੱਥੇ ਉਹ ਹੱਥ ਰੱਖਦੇ ਆ ਸੱਜਾ ਹੱਥ ਖੱਬੇ ਪਾਸੇ ਛਾਤੀ ਦੇ ਵਿੱਚ ਥੋੜਾ ਜਿਹਾ ਨੀਵਾਂ ਵੀ ਦਿਲ ਆ ਉੱਥੇ ਉਹ ਤਾਂ ਦਿਲ ਪੰਪ ਆ ਉਹਨੇ ਤਾਂ ਆਪਦਾ ਚੱਲੀ ਜਾਣਾ ਸਵੇਰ ਤੋਂ ਸ਼ਾਮ ਉੱਥੇ ਤਾਂ ਮਨ ਹੈ ਨੀ ਫਿਰ ਕੋਈ ਕਹਿੰਦਾ ਵੀ ਨਹੀਂ ਮਨ ਇਹ ਨੀ ਉਹ ਮਨ ਤਾਂ ਦਿਮਾਗ ਆ ਦਿਮਾਗ ਦੇ ਵਿੱਚ ਆ ਉਹ ਦਿਮਾਗ ਫਿਜ਼ੀਕਲ ਆ ਫਿਜ਼ੀਕਲ ਮਤਲਬ ਥਾਂ ਘੇਰਦਾ ਦਿਮਾਗ ਤਾਂ ਮਨ ਨੀ ਹੈ ਵਿਗਿਆਨੀ ਲੱਗੇ ਰਹੇ ਸੋਚਦੇ ਰਹੇ ਵੀ ਮਨ ਫਿਰ ਚੀਜ਼ ਕੀ ਆ ਕੀ ਸਰੀਰ ਦੇ ਵਿੱਚ ਵਾਸਾ ਮਨ ਦਾ ਥੋੜਾ ਥੋੜਾ ਨੇੜੇ ਪਹੁੰਚਿਆ ਜਾਣੀ ਵਿਗਿਆਨੀ ਆ ਜਿਹੜੇ ਫਿਰ ਜਦੋਂ ਸਾਈਕੋਲੋਜਿਸਟ ਦੇਖਦੇ ਨੇ ਜਾਂ ਜਿਹੜੇ ਮਨੋਵਿਗਿਆਨੀ ਕਹਿ ਲਈਏ ਆਪਾਂ ਮਨ ਨਾਲ ਡੀਲ ਕਰਨ ਵਾਲੇ ਸਾਈਕੈਟ੍ਰਿਸਟ ਵੀ ਆ ਜਾਂਦੇ ਆ ਜਿਹੜੇ ਦਵਾਈ ਦੁਈ ਜੀ ਦਿੰਦੇ ਆ ਵੀ ਭਾਈ ਇਹਦੇ ਮਨ ਦੀ ਪ੍ਰਕਿਰਿਆ ਠੀਕ ਨਹੀਂ ਹੋਈ ਉਹ ਫਿਰ ਸਾਨੂੰ ਥੋੜਾ ਬਹੁਤ ਦੱਸਦੇ ਆ ਬਈ ਸਾਡੇ ਜਿਹੜੇ ਅੰਦਰ ਸਾਡੇ ਬਹੁਤ ਹੀ ਛੋਟੇ ਮਾਈਨਿਊਟ ਕਣ ਨੇ ਕਣ ਵੀ ਨਹੀਂ ਕਹਿੰਦੇ ਪਤਾ ਨਹੀਂ ਐਨਰਜੀ ਦੀਆਂ ਵੇਵਸ ਨੇ ਕੀ ਨੇ ਨਿਊਰੋਨਸ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਦੀ ਪ੍ਰਕਿਰਿਆ ਉਹਨਾਂ ਦੇ ਕਨੈਕਸ਼ਨ ਉਹਨਾਂ ਦੇ ਸਾਰਾ ਇਧਰ ਉਧਰ ਦਿਮਾਗ ਚ ਕਨੈਕਸ਼ਨ ਬਣਦੇ ਨੇ ਜਮਾ ਘਟਾਓ ਗੁਣਾ ਮਲਟੀਪਲਾਈ ਉਹਨਾਂ ਦੀ ਜਿਹੜੀਆਂ ਇਲੈਕਟ੍ਰੀਕਲ ਐਕਟੀਵਿਟੀਜ਼ ਦੇ ਨਾਲ ਅੱਗੇ ਹਨਾ ਜਿਹੜੀ ਗੁੰਝਲਦਾਰ ਪ੍ਰਕਿਰਿਆ ਦੇ ਰਾਹੀਂ ਜਿਹੜਾ ਕੁਛ ਨਿਕਲਦਾ ਕੁੱਲ ਮਿਲਾ ਕੇ ਜਿਹਦੇ ਮੁਤਾਬਕ ਮੈਨੂੰ ਤਾਂ ਆਪ ਨੀ ਪਤਾ ਦੋਸਤੋ ਮੈਂ ਹੁਣ ਤੁਹਾਨੂੰ ਕੀ ਦੱਸਾਂ ਕੀ ਮਨ ਹਨਾ ਵੀ ਉਹਨਾਂ ਦੀ ਪ੍ਰਕਿਰਿਆ ਦੇ ਵਿੱਚੋਂ ਜਿਹੜਾ ਰਿਜ਼ਲਟ ਨਿਕਲਦਾ ਗਾਂਹ ਜਾ ਕੇ ਤੇ ਕੁੱਲ ਮਿਲਾ ਕੇ ਜਿਹੜੀ ਬੰਦੇ ਦੀ ਸਮਝ ਬੰਦੇ ਦੀ ਇੱਕ ਜਾਣੀ ਕਹਿ ਲੋ ਸੋਚ ਇੱਕ ਪਰਸਨੈਲਿਟੀ ਹਨਾ ਇੱਕ ਉਹਦੀ ਸੋਚਣ ਸਮਝਣ ਤੇ ਡਿਸੀਜਨ ਲੈਣ ਦੀ ਜਿਹੜੀ ਪ੍ਰਕਿਰਿਆ ਬਣਦੀ ਆ ਅੱਗੇ ਕੁੱਲ ਮਿਲਾ ਕੇ ਜਿਹਦਾ ਸਮ ਟੋਟਲ ਆ ਜਿਹੜਾ ਸਾਰੀਆਂ ਪ੍ਰਕਿਰਿਆਵਾਂ ਦਾ ਕਹਿੰਦੇ ਉਹ ਮਨ ਆ ਐਗਜ਼ਿਸਟੈਂਸ ਹੈ ਨੀ ਇਹਦੀ ਕਿਤੇ ਹੋਂਦ ਹੈ ਨੀ ਇਹਦੀ ਦੇਖ ਲਓ ਹੁਣ ਤੁਸੀਂ ਉਹ ਫਿਰ ਜਿਹੜੇ ਮਨੋਵਿਗਿਆਨੀ ਨੇ ਨਾ ਇਹਨੂੰ ਤਿੰਨ ਹਿੱਸਿਆਂ ਚ ਵੰਡਦੇ ਨੇ ਉਹ ਕਹਿੰਦੇ ਹੁਣ ਸੋਚ ਤਾਂ ਕਹਿਤਾ ਇਹ ਬਈ ਜਿਹੜੀ ਕੁੱਲ ਮਿਲਾ ਕੇ ਸੋਚ ਪ੍ਰਕਿਰਿਆ ਬਣਦੀ ਉਹ ਕਹਿੰਦੇ ਇਹ ਇਹ ਕੱਲਾ ਬੰਦੇ ਦੇ ਵੱਸ ਦੇ ਵਿੱਚ ਨਹੀਂ ਹੈਗਾ ਵੀ ਮੈਂ ਕਹਾਂ ਵੀ ਮਨ ਆ ਜਿਹੜਾ ਮੇਰਾ ਹੀ ਮਨ ਆ ਨਾ 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 ਇਹ ਮੇਰਾ ਮਨ ਆ ਜਿਹੜਾ ਅੱਗੇ ਇੰਨਾ ਫੈਲਿਆ ਹੋਇਆ ਇਹਦੇ ਵਿੱਚ ਆਲਾ ਦੁਆਲਾ ਸਮੋਇਆ ਹੋਇਆ ਆਲੇ ਦੁਆਲੇ ਨੂੰ ਇਹਨੇ ਆਪਣੇ ਕਲਾਵੇ ਦੇ ਵਿੱਚ ਲਿਆ ਹੋਇਆ ਮਨ ਨੇ ਮੇਰਾ ਮਨ ਮੇਰਾ ਕੱਲੇ ਦਾ ਮਨ ਨਹੀਂ ਹੈ ਇਹ ਮੈਂ ਜਦੋਂ ਹੀ ਮਾਂ ਦੇ ਪੇਟ ਚੋਂ ਬਾਹਰ ਆਇਆ ਜਾਂ ਈਵਨ ਜਦੋਂ ਮੈਂ ਮਾਂ ਦੇ ਪੇਟ ਦੇ ਵਿਚ ਸੀ ਜਾਂ ਮੇਰੇ ਜਨਮ ਤੋਂ ਵੀ ਪਹਿਲਾਂ, ਸੁਣੋ ਦੋਸਤੋ, ਈਵਨ ਮੇਰੇ ਜਨਮ ਤੋਂ ਵੀ ਪਹਿਲਾਂ ਮੇਰੇ ਮਾਂ ਪਿਓ ਦੇ ਸਰੀਰਾਂ ਦੇ ਵਿਚ ਕੀ ਹੈ, ਉਹਨਾਂ ਦੇ ਜੀਨਸ ਦੇ ਵਿਚ ਕੀ ਹੈ, ਜਾਂ ਹਿਊਮਨ ਬੀਇੰਗਸ ਨੇ ਜਿਹੜੇ ਕਿਹੜੇ ਕਿਹੜੇ ਉਹਨਾਂ ਦੇ ਗੁਣ ਨੇ, ਕਿਹੜੇ ਉਹਨਾਂ ਦੇ ਟ੍ਰੇਟਸ ਨੇ ਕਹਿ ਲਓ, ਹੈਨਾ, ਜਾਂ ਜਿਉਂਦੀਆਂ ਚੀਜ਼ਾਂ ਦੇ ਵਿਚ ਕੀ ਪਿਆ, ਹੈਨਾ, ਤੇ ਉਹ ਸਾਰਾ ਕੁਛ ਵਿਰਸੇ ਦੇ ਵਿਚੋਂ ਸਾਨੂੰ ਮਤਲਬ ਪੁਰਾਣੇ ਮਤਲਬ ਪਹਿਲਾਂ ਤੋਂ ਲੈ ਕੇ ਜਿਹੜੇ ਮਾਨਵਤਾ ਨੇ ਗੁਣ ਹਾਸਲ ਕਰ ਲਏ ਨੇ, ਹੁਣ ਗੁਣਾਂ ਚ ਕੀ ਆ, ਭੱਜਣਾ, ਦੌੜਨਾ, ਸਰਵਾਈਵਲ, ਹੈਨਾ, ਖਤਰਨਾਕ ਹਾਲਤਾਂ ਚ ਐਕਟ ਕਰਨਾ, ਜਦੋਂ ਨਹੀਂ ਹੈਗੀਆਂ ਖਤਰਨਾਕ ਹਾਲਤਾਂ, ਟਾਈਮ ਨੂੰ ਕਿਵੇਂ ਲੰਘਾਉਣਾ, ਇੰਜੋਏ ਕਰਨਾ, ਖਾਣਾ ਪਾਣੀ ਆਪਣੇ ਆਪ ਲਈ ਜਿਉਂਦੇ ਕਿਵੇਂ ਰੱਖਣਾ ਆਪਣੇ ਆਪ ਨੂੰ, ਹੈਨਾ, ਉਹ ਸਾਰੀਆਂ ਸ਼ੁਰੂ ਤੋਂ ਲੈ ਕੇ ਜਿਹੜੀਆਂ ਕਰੈਕਟਰ ਜਿਹੜੇ ਗੁਣ ਸਾਡੇ ਵਿਚ ਹੋ ਗਏ ਉਹ ਵੀ ਸਾਡੇ ਮਨ ਦੇ ਵਿਚ ਆ ਗਏ। ਫਿਰ ਇੱਕ ਮਨੋਵਿਗਿਆਨੀ ਕਹਿੰਦੇ ਆ ਵੀ ਚਲੋ ਇਹ ਤਾਂ ਬਾਹਲੀਆਂ ਵੱਡੀਆਂ ਗੱਲਾਂ ਨੇ, ਬਈ ਇਹਨੂੰ ਮੁੱਖ ਤੌਰ ਤੇ ਕਹਿੰਦੇ ਵੀ ਤਿੰਨ ਹਿੱਸਿਆਂ ਚ ਵੰਡ ਲਓ। ਇੱਕ ਤਾਂ ਚੇਤਨ ਮਨ ਆ ਜਿਹੜਾ ਕੌਨਸ਼ੀਅਸ ਮਾਇੰਡ, ਜਿਹੜੇ ਤਰੀਕੇ ਨਾਲ ਹੁਣ ਤੁਸੀਂ ਬੈਠ ਕੇ ਤੁਸੀਂ ਹੁਣ ਕਾਰ ਚਲਾ ਰਹੇ ਹੋ, ਖਾਣਾ ਪਾਣੀ ਖਾ ਰਹੇ ਹੋ, ਕੌਨਸ਼ੀਅਸਲੀ ਜਿਹੜਾ ਕੁਛ ਤੁਸੀਂ ਕਰ ਰਹੇ ਹੋ ਤੁਹਾਡੇ ਵੱਸ ਦੇ ਵਿਚ ਆ। ਮੈਂ ਹੁਣ ਰੇਡੀਓ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਕਈਆਂ ਦਾ ਸੁਣਦੇ ਸੁਣਦੇ ਵੀ ਕਹੀ ਜਾਂਦੇ ਆ, ਕਹੀ ਜਾਂਦੇ ਹੋਣਗੇ ਯਾਰ ਐਵੇਂ ਕਿਉਂ ਰੇਡੀਓ ਲਾਇਆ, ਮੈਂ ਕਮਲ ਮਾਰੀ ਜਾਂਦੇ ਆ, ਛੱਡੋ ਪਰੇ। ਉਹ ਇਹਦਾ ਮਤਲਬ ਉਹਨਾਂ ਦਾ ਮਨ ਕਿਤੇ ਹੋਰ ਵੀ ਆ, ਹੈਨਾ, ਡਬਲ ਮਾਇੰਡਡ ਜਿਹਨੂੰ ਕਹਿੰਦੇ ਆ। ਚੇਤਨ ਮਨ, ਕੌਨਸ਼ੀਅਸ ਮਾਇੰਡ, ਹੈਨਾ, ਸੋਚ ਸਮਝ ਦੇ, ਜਿਹੜਾ ਸੋਚਦੇ ਆ, ਸੋਚ ਸਮਝ ਕੇ ਕੰਮ ਕਰ ਰਹੇ ਆ, ਬੜੇ ਕੌਨਸ਼ੀਅਸਲੀ ਡਿਸੀਜਨ ਲੈਂਦੇ ਆ, ਜਿਹੜੇ ਚੇਤਨ ਮਨ ਸਾਡਾ ਲੈਂਦਾ ਬਈ ਐਨ ਪਰਫੈਕਟ ਵੀ ਅਸੀਂ ਆਹ ਪੱਕਾ ਹੀ ਆ ਬਸ, ਹੈਨਾ। ਅੱਛਾ, ਇੱਕ ਹੈਗਾ ਅਵਚੇਤਨ ਮਨ ਜਿਹਨੂੰ ਕਹਿੰਦੇ ਸਬ ਕੌਨਸ਼ੀਅਸ ਮਾਇੰਡ, ਇਹ ਬੜੀ ਚੀਜ਼ ਆ ਜੀ, ਸਬ ਕੌਨਸ਼ੀਅਸ ਮਾਇੰਡ ਆ। ਇਹਦੇ ਚ ਜਿਹੜੀਆਂ ਸਾਡੀਆਂ ਪੁਰਾਣੀਆਂ ਯਾਦਾਂ ਪਈਆਂ ਨੇ, ਸਾਡੀਆਂ ਜਿਹੜੀਆਂ ਹੈਬਿਟਸ ਬਣ ਗਈਆਂ ਨੇ, ਸਾਡਾ ਢੰਗ ਤਰੀਕਾ ਬਣ ਗਿਆ, ਹੌਲੀ ਹੌਲੀ ਬਾਰ ਬਾਰ ਉਹ ਹੀ ਕੰਮ ਬਾਰ ਬਾਰ ਕਰਕੇ, ਹੈਨਾ, ਇਧਰੋਂ ਉਧਰੋਂ ਗੱਲਾਂ ਸੁਣ ਕੇ, ਜਾਂ ਜਿਹੜੇ ਸਾਡੇ ਵਿਸ਼ਵਾਸ ਵੱਜ ਗਏ, ਸਾਡੇ ਜਿਹੜੇ ਵਿਸ਼ਵਾਸ ਬਣ ਗਏ ਨੇ, ਹੈਨਾ, ਇਹ ਸਾਰਾ ਕੁਛ ਸਾਡੇ ਸਬ ਕੌਨਸ਼ੀਅਸ ਮਾਇੰਡ ਦੇ ਵਿਚ ਪਿਆ। ਇਹ ਬੜੀ ਕਹਿਣ ਨੂੰ ਤਾਂ ਤੁਸੀਂ ਕਹੋਗੇ ਜੀ ਕੌਨਸ਼ੀਅਸ ਮਾਇੰਡ ਵੱਡੀ ਚੀਜ਼ ਆ, ਨਾ ਜੀ ਨਾ, ਸਬ ਕੌਨਸ਼ੀਅਸ ਮਾਇੰਡ ਐਡੀ ਵੱਡੀ ਚੀਜ਼ ਆ। ਕਈ ਵਾਰੀ ਕੌਨਸ਼ੀਅਸ ਮਾਇੰਡ ਤੁਹਾਡਾ ਮਤਲਬ ਤੁਹਾਨੂੰ ਸੁਜੈਸ਼ਨ ਨਹੀਂ ਦਿੰਦਾ, ਸਬ ਕੌਨਸ਼ੀਅਸ ਮਾਇੰਡ ਤੁਹਾਡਾ ਉਹ ਤੁਹਾਨੂੰ ਚਲਾਉਂਦਾ ਹੈ। ਕਈ ਵਾਰੀ ਕੌਨਸ਼ੀਅਸ ਮਾਇੰਡ ਕਹਿੰਦਾ ਵੀ ਇਹ ਚੀਜ਼ ਲਈ ਨਾ ਤੁਹਾਡੇ ਕੋਲ ਡਾਟਾ ਪੂਰਾ ਨਹੀਂ ਹੈ, ਨਾ ਵੀ ਨਾ ਕੰਮ ਨਹੀਂ ਕਰਨਾ, ਸਬ ਕੌਨਸ਼ੀਅਸ ਮਾਇੰਡ ਤਾਂ ਚੱਕਦੇ ਫੱਟੇ ਬਸ ਬਸ ਸੁਣ ਤੂੰ। ਪਹਿਲਾਂ ਵੀ ਇੱਕ ਵਾਰੀ ਆਈ ਹੋਇਆ ਸੀ, ਉਦੋਂ ਵੀ ਐਂ ਕੀਤਾ ਸੀ, ਬਸ ਤੂੰ ਬਸ ਚੁੱਪ ਕਰਕੇ ਨਾ ਬਸ। ਵਿਸ਼ਵਾਸ ਆ, ਸਿੱਧਾ ਹੀ ਕਹਿੰਦੇ ਲੋਕ, ਵਿਸ਼ਵਾਸ ਆ, ਸਬ ਕੌਨਸ਼ੀਅਸ ਮਾਇੰਡ ਇਹ ਬੰਦੇ ਨੂੰ ਡਰਾਈਵ ਕਰਦਾ ਜੀ। ਇੱਕ ਤੀਜਾ ਹੁੰਦਾ ਅਨਕੌਨਸ਼ੀਅਸ ਮਾਇੰਡ, ਇਹਦੇ ਵਿੱਚ ਸਾਡੀਆਂ ਜਿਹੜੀਆਂ ਸਾਡੀਆਂ ਇੱਛਾਵਾਂ ਹੁੰਦੀਆਂ ਨੇ, ਸਾਡੀਆਂ ਵਾਂਟਸ ਜਿਹਨੂੰ ਕਹਿ ਦਿੰਦੇ ਆ, ਅਸੀਂ ਚਾਹੁੰਦੇ ਹੁੰਦੇ ਆ ਜਿਹੜਾ ਕੁਝ, ਜਾਂ ਸਾਡਾ ਡਰ ਫੀਅਰ ਹੁੰਦਾ ਜਿਹੜਾ, ਫੀਅਰ ਆਫ ਹੈਪਨਿੰਗ ਜਾਂ ਫੀਅਰ ਆਫ ਨਾਨ ਹੈਪਨਿੰਗ, ਜਾਂ ਸਾਡੀਆਂ ਮਤਲਬ ਡੂੰਘੀਆਂ ਗੱਲਾਂ ਮਨ ਚ ਪਈਆਂ ਹੁੰਦੀਆਂ ਵੀ ਅਸੀਂ ਆਹ ਕਰਨਾ ਸੀ, ਜੇ ਅਸੀਂ ਉਸ ਵੇਲੇ ਆਹ ਕਰ ਲੈਣਾ ਸੀ, ਹੈਨਾ। ਅੱਛਾ, ਉਹ ਸਾਡੇ ਨਾ ਮਨ ਚ ਦਬੀਆਂ ਰਹਿੰਦੀਆਂ ਨੇ ਵੀ ਉਸ ਵੇਲੇ ਨਹੀਂ ਕੀਤਾ ਸੀ, ਆਹ ਕੁਛ ਕਰਨਾ ਚਾਹੀਦਾ ਸੀ, ਆਹ ਸਾਡੀ ਇੱਛਾ ਸੀ, ਉਹ ਦਬ ਜਾਂਦੀ ਹੈ ਡੂੰਘੀ, ਉਹ ਡੂੰਘੀ ਕਿਤੇ ਮਤਲਬ ਨਿਊਰੋਨਸ ਦੇ ਜਿਹੜੇ ਕਨੈਕਸ਼ਨ ਬਣੇ ਹੁੰਦੇ ਕਰੀ, ਉਹ ਅੰਦਰ ਪਈ ਹੁੰਦੀ ਆ, ਹੈਨਾ, ਉਹ ਫਿਰ ਸਾਡਾ ਅਨਕੌਨਸ਼ੀਅਸ ਮਾਇੰਡ ਆ। ਇਹ ਮੁੱਖ ਤੌਰ ਤੇ ਤਿੰਨ ਕਹੇ ਆ ਜੀ। ਮਨੁੱਖੀ ਸਮਾਜ ਦੇ ਵਿਕਾਸ ਦੇ ਵਿਚ ਮਨ ਨੂੰ ਕਿਹਾ, ਭਾਵੇਂ ਜਿਹੜੇ ਫਿਲੋਸਫਰਸ ਨੇ, ਆਪਾਂ ਬਾਰ ਬਾਰ ਗੱਲ ਕਰਦੇ ਹਾਂ, ਸਾਡੇ ਜਿਹੜੇ ਰੋਲ ਮਾਡਲ ਨੇ, ਇਨ੍ਹਾਂ ਨੇ ਬਹੁਤ ਕੁਛ ਲਿਖਿਆ, ਪਰ ਆਮ ਬੰਦੇ ਨੇ ਧਿਆਨ ਨਹੀਂ ਦਿੱਤਾ ਮਨ ਮੰਨੀ। ਆ ਹੁਣ ਵਿਗਿਆਨ ਦੀ ਤਰੱਕੀ ਦੇ ਨਾਲ ਤੇ ਜ਼ਿੰਦਗੀ ਕੰਪਲੈਕਸ ਹੋਣ ਦੇ ਨਾਲ, ਦੇਖੋ ਜਿੱਥੇ ਜ਼ਿੰਦਗੀ ਕੰਪਲੈਕਸ ਹੋਈ ਆ, ਸਾਇੰਸ ਨੇ ਤਰੱਕੀ ਕੀਤੀ ਆ, ਪਰ ਜਿਹੜਾ ਸਾਡਾ ਅਸੀਂ ਨਾ, ਸਾਡੇ ਜਿਹੜੇ ਵੱਡੇ ਵਡੇਰੇ ਸੀ, ਉਹ ਲਗਾਤਾਰ ਬਹੁਤਾ ਸਮਾਂ ਸਰਵਾਈਵਲ ਮੋਡ ਚ ਲੈਂਦੇ ਸੀ, ਪ੍ਰੋਬਲਮਸ ਉਹਨਾਂ ਨੂੰ ਜ਼ਿਆਦਾ ਆਉਂਦੀਆਂ ਸੀ, ਉਹਨਾਂ ਦਾ ਨਾ ਜਿਵੇਂ ਜਿਵੇਂ ਪ੍ਰੋਬਲਮ ਚੋਂ ਨਿਕਲਦੇ ਸੀ, ਉਹ ਮਾਨਸਿਕ ਤੌਰ ਤੇ ਆਪਣੇ ਆਪ ਸਟਰੋਂਗ ਬਣੇ ਰਹਿੰਦੇ ਸੀ। ਪਰ ਹੁਣ ਲਾਈਫ ਥੋੜੀ ਜੀ ਈਜ਼ੀ ਹੋ ਗਈ ਆ, ਪ੍ਰੋਬਲਮ ਸਾਨੂੰ ਘੱਟ ਆਉਂਦੀਆਂ ਨੇ। ਇੱਕ ਛੋਟੇ ਹੁੰਦੇ ਆ ਨਾ, ਸਾਡੇ ਸਿਸਟਮ ਬਣ ਗਏ ਨੇ, ਆਹ ਜੀ ਐਜੂਕੇਸ਼ਨ ਸਿਸਟਮ ਆ, ਡੇ ਕੇਅਰ ਜਾਣਾ, ਆਹ ਸਕੂਲ ਦੇ ਵਿੱਚ ਜਾਣਾ, ਮਾਂ ਪਿਓ ਦੀ ਆਹ ਡਿਊਟੀ ਆ, ਉਹਦੀ ਆਹ ਡਿਊਟੀ ਆ, ਫਲਾਨੇ ਤੋਂ ਆਹ ਕੰਮ ਸੁਣਨਾ, ਉਦੋਂ ਬਾਅਦ ਯੂਨੀਵਰਸਿਟੀ ਜਾਣਾ, ਫਿਰ ਆਪਾਂ ਜਿਹੜਾ ਕੰਮ ਕਾਰ ਕਰਨਾ, ਜੋਬ ਕਰਨੀ ਆ। ਪਹਿਲੀਆਂ ਜਿਹੜੇ 250 ਸਾਲ ਪਹਿਲਾਂ ਜਦੋਂ ਤੋਂ ਮਾਨਵਤਾ ਬਣੀ ਹੈ ਉਦੋਂ ਤੋਂ ਲੈ ਕੇ ਆਹ 250 ਸਾਲ ਤੱਕ ਮਨੁੱਖ ਦਾ ਮਨੁੱਖ ਨਾਲ ਰਿਲੇਸ਼ਨਸ਼ਿਪ ਸੀ ਜਿਹੜਾ ਉਹ ਜ਼ਿਆਦਾ ਸੀ। ਜਾਣੀ ਇਹ ਕਹਿ ਲਓ ਵੀ ਬੰਦਾ ਸੀ ਜਿਹੜਾ ਉਹ ਹੋਰੀਜ਼ੋਂਟਲੀ ਧਰਤੀ ਤੇ ਫੈਲਿਆ ਹੋਇਆ ਸੀ, ਇੱਕ ਦੂਜੇ ਨਾਲ ਰਿਸ਼ਤੇ ਨਾਤੇ ਗੱਲਾਂ ਬਾਤਾਂ। ਅਸੀਂ ਵਰਟੀਕਲੀ ਉੱਪਰ ਨੂੰ ਅਸੀਂ ਆਪਣੇ ਆਪ ਨੂੰ ਉੱਚਾ ਚੁੱਕਣ ਦੇ ਵਿੱਚ ਘੱਟ ਵਿਸ਼ਵਾਸ ਰੱਖਦੇ ਸੀ। ਪਤਾ ਨਹੀਂ ਮੈਨੂੰ ਅਗੇਨ, ਮੈਂ ਮਾਫੀ ਚਾਹੁੰਦਾ ਹੁੰਦਾ ਕਈ ਵਾਰ ਮੈਨੂੰ ਸ਼ਬਦ ਨਹੀਂ ਲੱਭਦੇ ਜਿਹੜਾ ਕੁਝ ਮੇਰੇ ਮਨ ਦੇ ਵਿੱਚ ਹੁੰਦਾ। ਸਾਡੇ ਇੱਕ ਦੂਜੇ ਨਾਲ ਸਾਡੀਆਂ ਮੋਹ ਮੁਹੱਬਤ ਦੀਆਂ ਤੰਦਾਂ ਜ਼ਿਆਦਾ ਮਜ਼ਬੂਤ ਹੁੰਦੀਆਂ ਸੀ ਤੇ ਸਾਡਾ ਮਨ ਨਾ ਜਿਹੜਾ ਉਹ ਗ੍ਰੈਵਿਟੀ ਵਾਂਗੂ ਕੰਟਰੋਲਡ ਰਹਿੰਦਾ ਸੀ, ਧਰਤੀ ਤੇ ਰਹਿੰਦਾ ਸੀ ਤੇ ਜਿੰਨੀਆਂ ਕੁ ਅਸੀਂ ਪ੍ਰੋਬਲਮਾਂ ਚ ਪੈਂਦੇ ਸੀ ਓਨੀਆਂ ਕੁ ਚ ਅਸੀਂ ਨਿਕਲ ਜਾਂਦੇ। ਸਾਨੂੰ ਨਾ ਗੋਰਾ ਆ ਜਾਂਦਾ ਸੀ, ਢੰਗ ਆ ਜਾਂਦਾ ਸੀਗਾ ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਕੰਪੈਰੇਟਿਵਲੀ ਸੌਖੀ ਸੀਗੀ। ਇਸ ਕਰਕੇ ਮਾਨਸਿਕ ਗੁੰਝਲਾਂ ਨਹੀਂ ਸੀ, ਮਨ ਦੀਆਂ ਉਲਝਣਾਂ ਨਹੀਂ ਸੀ ਜ਼ਿਆਦਾ। ਹਾਂ, ਦਬੀਆਂ ਛਾਵਾਂ ਪਈਆਂ ਹੁੰਦੀਆਂ ਸੀ, ਦਬੀਆਂ ਛਾਵਾਂ ਪਈਆਂ ਰਹਿਣ ਨਾਲ ਜਿਹੜੀਆਂ ਸਮਾਜ ਦੇ ਵਿੱਚ ਨਹੀਂ ਸੀ ਪੂਰੀਆਂ ਹੋ ਸਕਦੀਆਂ ਤੇ ਉਹ ਜਦੋਂ ਸਾਡਾ ਸਬਕੌਂਸ਼ੀਅਸ ਮਾਈਂਡ ਹੁਲਾਰਾ ਮਾਰਦਾ ਸੀ, ਲੋਕ ਮਾਨਸਿਕ ਰੋਗੀ ਬਣਦੇ ਸੀ ਪਹਿਲਾਂ ਵੀ, ਹੈਨਾ, ਇਹ ਜੀ ਗੱਲ ਨਹੀਂ ਵੀ ਨਹੀਂ ਬਣਦੇ ਸੀ, ਪਰ ਉਹ ਸਬਕੌਂਸ਼ੀਅਸ ਮਾਈਂਡ ਦੀਆਂ ਉਲਝਣਾਂ ਸੀ ਜਿਨ੍ਹਾਂ ਨੂੰ ਉਹ ਕੱਲੇ ਕਹਿਰੇ ਹੱਲ ਨਹੀਂ ਸੀ ਕਰ ਸਕਦੇ। ਦੱਬੀਆਂ ਇਸ਼ਾਵਾਂ ਜਾਂ ਅਨਕੌਂਸ਼ੀਅਸ ਮਾਈਂਡ ਦੀਆਂ ਜਿਹਦੇ ਕਰਕੇ ਉਹਦੇ ਬਾਰੇ ਅਲੱਗ ਗੱਲ ਕੀਤੀ ਜਾ ਸਕਦੀ ਹੈ, ਹਨਾ। ਉਹਦੇ ਬਾਰੇ ਆਪਾਂ ਕਿਸੇ ਦਿਨ ਫੇਰ ਵੀ, ਮਾਨਸਿਕ ਰੋਗੀ ਕਿਵੇਂ ਬਣਦੇ ਨੇ, ਅਨਕੌਂਸ਼ੀਅਸ ਮਾਈਂਡ ਸਬਕੌਂਸ਼ੀਅਸ ਮਾਈਂਡ ਦਾ ਕੀ ਚੱਕਰ ਹੁੰਦਾ, ਪਰ ਲਾਈਫ ਕੰਪੈਰੇਟਿਵਲੀ ਸਿੰਪਲ ਸੀ। ਆ ਪਿਛਲੇ 30-40 ਸਾਲਾਂ ਤੋਂ, ਖਾਸ ਕਰਕੇ ਪਿਛਲੇ 10-12 ਸਾਲਾਂ ਤੋਂ, ਖਾਸ ਕਰਕੇ ਜਦੋਂ ਦਾ ਸੋਸ਼ਲ ਮੀਡੀਆ ਆਇਆ, ਹਰੇਕ ਬੰਦਾ ਇੰਡੀਵਿਜੁਅਲ ਹੋ ਗਿਆ। ਉਹ ਹੋਰੀਜ਼ੋਂਟਲੀ ਪੈਰਲਲ ਧਰਤੀ ਦੇ ਕਹਿੰਦੇ ਆ, ਉਹਦੇ ਆਪਣੇ ਜਿਹੜੇ ਦੋਸਤਾਂ ਮਿੱਤਰਾਂ ਨਾਲ, ਸਮਾਜ ਨਾਲ, ਸਮਾਜਿਕ ਸਰੋਕਾਰ, ਉਹਦਾ ਰਿਲੇਸ਼ਨਸ਼ਿਪ, ਉਹਦੀਆਂ ਤੰਦਾਂ ਜਿਹੜੀਆਂ ਕੱਟੀਆਂ ਗਈਆਂ, ਈਵਨ ਪਰਿਵਾਰ ਨਾਲ ਵੀ ਤੰਦਾਂ ਕੱਟੀਆਂ ਗਈਆਂ, ਭੈਣ ਭਰਾ ਦੀਆਂ, ਪਤੀ ਪਤਨੀ ਦੀਆਂ, ਬੱਚਿਆਂ ਦੀਆਂ, ਮਾਂ ਪਿਓ ਨਾਲ, ਉਹ ਜਿਹੜੀਆਂ ਹੋਰੀਜ਼ੋਂਟਲ ਤੰਦਾਂ ਜਿਹਨਾਂ ਨੂੰ ਮੈਂ ਵਾਰ ਵਾਰ ਕਹਿੰਦਾ, ਉਹ ਕਮਜ਼ੋਰ ਪੈ ਗਈਆਂ। ਹੁਣ ਉਹ ਕੱਲਾ ਮਹਿਸੂਸ ਕਰਦਾ, ਹੈਨਾ, ਉਹ ਸੋਚਦਾ ਵੀ ਆਹ ਜਿਹੜਾ ਇਨਫੋਰਮੇਸ਼ਨ ਦਾ ਹੜ ਆਇਆ ਹੋਇਆ ਨਾ, ਮੈਂ ਇਹ ਜਿਹੜਾ ਇਨਫੋਰਮੇਸ਼ਨ ਦਾ ਤਲਾਬ ਪਿਆ ਇਹਦੇ ਚ ਇਸ਼ਨਾਨ ਕਰਕੇ ਨਾ ਮੈਂ ਬਹੁਤ ਗਾਹ ਵੱਧ ਜਾਣਾ, ਉਹ ਆਲੇ ਦੁਆਲੇ ਤੋਂ ਕੱਟਿਆ ਗਿਆ। ਇਸ ਕਰਕੇ ਉਹ ਮਾਨਸਿਕ ਉਲਝਣਾਂ ਦਾ ਸ਼ਿਕਾਰ ਜ਼ਿਆਦਾ ਹੋ ਰਿਹਾ। ਇਹ ਕੱਲੇਪਣ ਨੇ, ਕਹਿੰਦੇ ਜ਼ਰੂਰ ਅਸੀਂ ਪਰਿਵਾਰ ਚ, ਕਹਿੰਦੇ ਜ਼ਰੂਰ ਆ ਵੀ ਅਸੀਂ ਜੀ ਸਮਾਜ ਚ ਡਿਵੈਲਪਡ ਸੋਸਾਇਟੀ ਚ ਰਹਿੰਦੇ ਹਾਂ, ਪਰ ਜਿਹੇ ਜੀ ਐਜੂਕੇਸ਼ਨ, ਜਿਹੇ ਜੇ ਆਲਾ ਦੁਆਲਾ ਸਾਰਾ ਕੁਛ, ਮੈਂ ਕਿਸੇ ਤੇ ਨੈਗੇਟਿਵ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਜੋ ਕੁਝ ਮੈਨੂੰ ਲੱਗ ਰਿਹਾ ਮੇਰੇ ਕੋਲ ਇੱਕ ਘੰਟਾ ਬੋਲਣ ਲਈ ਹੈਗਾ, ਤੇ ਮੈਂ ਇਸ ਕਰਕੇ ਬੜਾ ਡੂੰਘਾਈ ਦੇ ਵਿੱਚ ਜਾਣਾ ਚਾਹੁੰਦਾ ਵੀ ਮਨ ਚੀਜ਼ ਕੀ ਆ, ਮਾਨਸਿਕ ਉਲਝਣਾ ਕਿਉਂ ਨੇ, ਸਾਡੇ ਸਮਾਜ ਨੂੰ ਕਿਉਂ ਫਿਕਰ ਪਿਆ, ਮਨੋਵਿਗਿਆਨੀ ਕਿਉਂ ਕਹਿ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਿਕ ਉਲਝਣਾਂ ਵਧਣੀਆਂ ਨੇ, ਮੈਂਟਲ ਹੈਲਥ ਪੇਸ਼ੈਂਟ ਵਧਣੇ ਨੇ। ਅਸੀਂ ਲਗਾਤਾਰ ਦੇਖ ਰਹੇ ਹਾਂ 20-25 ਸਾਲ ਦੇ ਨੌਜਵਾਨ ਨੇ ਜਿਹੜੇ ਉਹ ਕਹਿ ਦਿੰਦੇ ਜੀ ਅਸੀਂ ਤਾਂ ਜਿਉਣਾ ਹੀ ਨਹੀਂ ਚਾਹੁੰਦੇ। ਦੇਖੋ ਕਿੱਡੀ ਵੱਡੀ ਗੱਲ ਆ, ਉਹ ਇੰਨਾ ਮੈਂਟਲ ਹੈਲਥ ਪ੍ਰੋਬਲਮ ਦਾ ਸ਼ਿਕਾਰ ਹੋ ਰਹੇ ਨੇ। ਇਹ ਸਭ ਮਨ ਦੀਆਂ ਗੱਲਾਂ ਹੀ ਨੇ ਜੀ, ਇਸ ਕਰਕੇ ਆਪਾਂ ਮਨ ਬਾਰੇ ਗੱਲ ਕਰ ਰਹੇ ਹਾਂ। ਅਸੀਂ ਕਈ ਵਾਰੀ 6-6 ਫੁੱਟ ਦੇ ਜਵਾਨ ਜਿਹੜੇ ਮੁੰਡੇ ਆ, ਕੁੜੀਆਂ ਨੇ, ਉਹਨਾਂ ਨੂੰ ਵੇਖਦੇ ਆ, ਉਹ ਜੀ ਸੁਸਾਈਡ ਕਰ ਜਾਂਦੇ ਆ। ਡਾਕਟਰ ਕਹਿੰਦੇ ਜੀ ਇਹ ਤਾਂ ਜੀ ਮਨ ਦੀਆਂ ਉਲਝਣਾਂ ਸੀ, ਇਹ ਮੈਂਟਲ ਹੈਲਥ ਪੇਸ਼ੈਂਟ ਸੀ, ਹੈਨਾ। ਹਸਪਤਾਲਾਂ ਦੇ ਵਿੱਚ ਭੀੜਾਂ ਲੱਗੀਆਂ ਪਈਆਂ। ਅੱਛਾ, ਇੱਕ ਪਾਸੇ ਦਾ ਬੰਦਾ ਮਤਲਬ ਇੰਟੈਂਸ਼ਨਲੀ ਇਕੱਲਾ ਰਹਿਣਾ ਚਾਹੁੰਦਾ, ਉਹ ਸਮਾਜ ਨਾਲੋਂ ਨਾਤਾ ਤੋੜਨਾ ਚਾਹੁੰਦਾ, ਪਰ ਕੋਵਿਡ ਦੇ ਵਿੱਚ ਦੇਖਿਆ ਆਪਾਂ ਜਦੋਂ ਨਾਤਾ ਧੱਕੇ ਨਾਲ ਤੋੜਤਾ ਤਾਂ ਮੈਂਟਲ ਹੈਲਥ ਪੇਸ਼ੈਂਟ ਵੀ ਵੱਧ ਗਏ, ਹੈਨਾ। ਇਸ ਕਰਕੇ ਮਨ ਬਾਰੇ ਗੱਲ ਕਰਨੀ ਜ਼ਰੂਰੀ ਆ। ਸਾਡਾ ਸਮਾਜ ਇਹਨੂੰ ਅਵੋਇਡ ਕਰ ਰਿਹਾ ਲਗਾਤਾਰ, ਤੇ ਨਾਲ ਦੀ ਨਾਲ ਮਾਨਸਿਕ ਉਲਝਣਾਂ ਇੰਨੀਆਂ ਜ਼ਿਆਦਾ ਵੱਧ ਰਹੀਆਂ ਨੇ ਵੀ ਬੰਦਾ ਜਿਹੜਾ ਉਹ ਲਗਾਤਾਰ ਸੋਚੀ ਜਾਂਦਾ ਵੀ ਯਾਰ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਗੀ, ਹੈਨਾ। ਇੱਕ ਉਮਰ ਤੋਂ ਬਾਅਦ ਉਧਰੋਂ ਡਾਕਟਰ ਕਹਿ ਦਿੰਦੇ ਆ ਵੀ ਵੱਡੇ ਹੋ ਕੇ ਨਾ ਪ੍ਰੋਬਲਮਾਂ ਆਉਣੀਆਂ, ਸਰੀਰਕ ਪ੍ਰੋਬਲਮਾਂ ਤਾਂ ਆਉਣੀਆਂ, ਮਾਨਸਿਕ ਪ੍ਰੋਬਲਮ ਵੀ ਆਉਣੀਆਂ ਨੇ, ਬੱਚਿਆਂ ਨੂੰ ਮਾਨਸਿਕ ਪ੍ਰੋਬਲਮ ਆ ਰਹੀਆਂ ਨੇ। ਯੂਨੀਵਰਸਿਟੀ ਵਾਲੇ ਜਿਹੜੇ ਜਾਂਦੇ ਨੇ ਬੱਚੇ, ਜਾਂ ਈਵਨ ਛੋਟੇ ਸਕੂਲਾਂ ਚ ਐਲੀਮੈਂਟਰੀ ਸਕੂਲ ਜਾਂ ਜਿਹੜੇ ਹਾਈ ਸਕੂਲ ਜਾਂਦੇ ਨੇ, ਉਹਨਾਂ ਬੱਚਿਆਂ ਨੂੰ ਪ੍ਰੋਬਲਮ ਆ ਰਹੀਆਂ ਨੇ। ਟੀਚਰਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਵੀ ਬੱਚਿਆਂ ਦੀਆਂ ਮਾਨਸਿਕ ਪ੍ਰੋਬਲਮ ਦਾ ਧਿਆਨ ਰੱਖਣਾ, ਟੀਚਰਾਂ ਨੂੰ ਖੁਦ ਮਾਨਸਿਕ ਪ੍ਰੋਬਲਮ ਆ ਰਹੀਆਂ ਨੇ। ਮੈਂ ਤੁਹਾਨੂੰ ਦੱਸਾਂ ਕੀ ਜੀ, ਬਈ ਜਿਨ੍ਹਾਂ ਨੇ ਡਾਕਟਰੇਟ ਕੀਤੀ ਹੋਈ ਆ, PhD ਤੱਕ ਕੀਤੇ ਬੰਦਿਆਂ ਨੇ, ਜਿਨ੍ਹਾਂ ਨੇ ਪੜ੍ਹਾਈ ਲਿਖਾਈ ਪੂਰੀ ਕਰਕੇ ਜਿਹੜੇ ਲੈਕਚਰ ਦਿੰਦੇ ਆ, ਤੇ ਕਈ ਵਾਰੀ ਹੈਰਾਨੀ ਹੁੰਦੀ ਆ, ਉਹ ਵੀ ਸੁਸਾਈਡ ਕਰ ਜਾਂਦੇ ਨੇ, ਉਹ ਵੀ ਮੈਂਟਲ ਹੈਲਥ ਦੇ ਪੇਸ਼ੈਂਟ ਬਣ ਜਾਂਦੇ ਨੇ। ਹੁਣ ਤੁਹਾਨੂੰ ਕੀ ਦੱਸੀਏ, ਤੁਸੀਂ ਪੜ੍ਹ ਕੇ ਵੇਖੋ ਮਾੜਾ ਜਿਹਾ, ਹੈਨਾ। ਇਹ ਐਡੀ ਵੱਡੀ ਐਪੀਡੈਮਿਕ ਆਇਆ ਹੋਇਆ, ਇਹ ਜਿੰਨੀ ਦੇਰ ਅਸੀਂ ਮਨ ਨਹੀਂ ਸਮਝਦੇ ਮਨ ਚੀਜ਼ ਕੀ ਆ, ਉਨੀ ਦੇਰ ਸਾਨੂੰ ਸਮਝ ਨਹੀਂ ਲੱਗਦੀ ਤੇ ਜਿਹੜੀ ਪ੍ਰੋਬਲਮ ਆ ਦੋਸਤੋ, ਉਹ ਕਿਹੜਾ ਦਰਵਾਜ਼ਾ ਖੜਕਾ ਕੇ ਆਉਂਦੀ ਹੈ। ਕੀ ਪਤਾ ਲੱਗਦਾ ਕਿਹਨੇ ਮਾਨਸਿਕ ਉਲਝਣ ਦਾ ਸ਼ਿਕਾਰ ਹੋ ਜਾਣਾ। ਮੈਂ ਅੱਜ ਰੇਡੀਓ ਤੋਂ ਬੋਲ ਰਿਹਾ, ਹੋ ਸਕਦਾ ਕੱਲ ਨੂੰ ਮੈਂ ਮਾਨਸਿਕ ਉਲਝਣ ਦਾ ਸ਼ਿਕਾਰ ਹੋ ਜਾ, ਹੋ ਸਕਦਾ ਤੁਹਾਡੇ ਚ ਕੋਈ ਹੋ ਜੇ, ਹੋ ਸਕਦਾ ਸਾਡੇ ਪਰਿਵਾਰ ਚੋਂ ਹੋਵੇ, ਹੋ ਸਕਦਾ ਆਲਰੇਡੀ ਸਾਡੇ ਅੰਦਰ ਮਾਨਸਿਕ ਉਲਝਣਾਂ ਪਈਆਂ ਹੀ ਹੋਣ, ਕਦੋਂ ਗੰਭੀਰ ਹੋ ਜਾਣ, ਕਦੋਂ ਉਹ ਇਹ ਰੂਪ ਅਖਤਿਆਰ ਕਰ ਜਾਣ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੋਸਤੋ, ਮੈਂ ਕੋਈ 17 ਸਾਲ ਦਾ ਸੀ ਜਦੋਂ ਮੈਂ ਤਰਖੀ ਸੁਸਾਇਟੀ ਨਾਲ ਜੁੜਿਆ, ਤੇ ਮਾਨਸਿਕ ਉਲਝਣਾਂ ਦੇ ਇੰਨੇ ਕੁ ਪੇਸ਼ੈਂਟਸ ਮੈਂ ਵੇਖੇ ਨੇ, ਤੇ ਅਸੀਂ ਨਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਅਸੀਂ ਪਿੰਡ ਪਿੰਡ ਜਾਂਦੇ ਹੁੰਦੇ ਸੀ, ਅਸੀਂ ਤਕਰੀਬਨ ਕਹਿ ਲਓ ਜੀ ਖੋਜ ਕਰਦੇ ਹੁੰਦੇ ਸੀ, ਆਪਣੇ ਕੋਲੋਂ ਕਿਰਾਇਆ ਲਾ ਕੇ ਜਾਂਦੇ ਸੀ, ਸਾਡੇ ਨਾਲ ਜਿਹੜੇ ਸਾਈਕੈਟ੍ਰਿਸਟ ਸੀ ਉਹਨਾਂ ਦੀ ਟੀਮ ਹੁੰਦੀ ਸੀ, ਵਾਲੰਟੀਅਰ ਕੰਮ ਕਰਦੇ ਸੀ ਉਹਨਾਂ ਦੀ ਟੀਮ ਦੇ ਵਿੱਚ, ਉਹ ਫਿਰ ਸਾਨੂੰ ਦੱਸਦੇ ਹੁੰਦੇ ਸੀ। ਅਸੀਂ ਮਨ ਬਾਰੇ ਕੋਸ਼ਿਸ਼ ਕੀਤੀ ਆ ਕਾਫੀ ਕੁਝ ਪੜ੍ਹਨ ਦੀ, ਆਹ ਜਿਹੜਾ ਹਿਪਨੋਟਿਜ਼ਮ ਵਗੈਰਾ ਹੈਗਾ, ਜਾਂ ਸਾਧਾਂ ਵੱਲੋਂ ਸਤਾਏ ਲੋਕ ਜਿਹੜੇ ਜਿਨ੍ਹਾਂ ਨੂੰ ਕੁੱਟ ਮਾਰ ਕੇ ਜਿਨ੍ਹਾਂ ਦਾ ਇਲਾਜ ਕਰਦੇ ਸੀ, ਜਿਹੜੇ ਲੋਕ ਖੇਡਦੇ ਸੀ, ਖੇਡਣਾ ਸਮਝੋ ਨਾ ਤੁਸੀਂ, ਅੰਦਰ ਕੋਈ ਪ੍ਰੋਬਲਮ ਹੋਣੀ, ਮਾਨਸਿਕ ਉਲਝਣ ਉਹਨਾਂ ਦਾ ਸਰੀਰ ਆ ਜਿਹੜਾ। ਅੱਛਾ, ਕਈ ਵਾਰੀ ਉਹ ਸਾਧਾਂ ਦੇ ਡੇਰਿਆਂ 'ਚ ਜਾ ਕੇ ਖੇਡਦੇ ਸੀ, ਔਰਤਾਂ ਮਰਦ ਤੇ ਉਹਨਾਂ ਦੇ ਚਿਮਟੇ ਮਾਰਦੇ ਸੀ, ਉਹ ਉਹਨਾਂ ਨੂੰ ਸਰੀਰਕ ਤਕਲੀਫ਼ ਹੁੰਦੀ ਸੀ, ਬਹੁਤ ਕੁਛ ਹੁੰਦਾ। ਮਤਲਬ ਉਹਨਾਂ ਦਾ ਫ੍ਰੀ ਟ੍ਰੀਟਮੈਂਟ ਜਾਣੀ ਇਹ ਤਰਖੀ ਸੁਸਾਇਟੀ ਆ ਜਿਹੜੀ ਕਰਦੀ ਰਹੀ ਆ, ਤੇ ਉਸ ਵੇਲੇ ਅਸੀਂ ਬਹੁਤ ਕੁਝ ਸਿੱਖਿਆ। ਅੱਛਾ, ਉਹ ਤਾਂ ਅਸੀਂ ਕਹਿ ਦਿੰਦੇ ਸੀ ਵੀ ਸਾਡੀ ਸੁਸਾਇਟੀ ਆ ਜਿਹੜੀ ਪਛੜੀ ਹੋਈ ਸੁਸਾਇਟੀ ਆ, ਲੋਕ ਆ ਜਿਹੜੇ ਪੜ੍ਹੇ ਨਹੀਂ, ਪੜ੍ਹਾਈ ਲਿਖਾਈ ਘੱਟ ਆ। ਪਰ ਮੈਨੂੰ ਇੱਥੇ ਆ ਕੇ ਹੈਰਾਨੀ ਹੋਈ ਵੀ ਇੱਥੇ ਪੜ੍ਹਾਈ ਲਿਖਾਈ ਵੱਧ ਹੋਣ ਦੇ ਬਾਵਜੂਦ ਵੀ ਹਨਾ, ਉੱਥੇ ਲੋਕ ਸਾਧਾਂ ਕੋਲੇ ਜਾਂਦੇ ਸੀ, ਇੱਥੇ ਸਾਈਕੋਲੋਜਿਸਟ ਸਾਈਕੈਟ੍ਰਿਸਟ ਕੋਲੇ ਜਾਂਦੇ, ਫਰਕ ਕੀ ਪਿਆ? ਇਹ ਪੜ੍ਹੇ ਲਿਖੇ ਹੋਏ ਨੇ ਹਨਾ, ਇਹ ਪੜ੍ਹੇ ਹੋਏ ਨੇ, ਉਹ ਅਨਪੜ੍ਹ ਲੋਕਾਂ ਦੇ ਟੋਲੇ ਕੋਲ ਜਾਂਦੇ। ਜਾਣੀ ਇਹ ਕਹਿ ਲਓ ਵੀ ਪ੍ਰੋਬਲਮ ਤਾਂ ਦੂਰ ਨਹੀਂ ਨਾ ਹੁੰਦੀ, ਮਨ ਆ ਜਿਹੜਾ, ਮਨ ਦੀਆਂ ਇੰਨੀਆਂ ਕੁ ਉਲਝਣਾਂ ਨੇ ਬਈ, ਇਹਨੂੰ ਠੀਕ ਤਰੀਕੇ ਦੇ ਨਾਲ ਚਲਾਉਣ ਦੇ ਲਈ ਮਨ ਨੂੰ, ਜਿੰਨੀ ਦੇਰ ਤਾਈਂ ਸਾਡਾ ਸਿਸਟਮ ਸ਼ੁਰੂ ਤੋਂ ਜਦੋਂ ਤੋਂ ਬੱਚਾ ਪੈਦਾ ਹੁੰਦਾ, ਇਹ ਸਮੂਥ ਲਾਈਨ ਟ੍ਰਾਂਜੀਸ਼ਨ ਨਹੀਂ ਹੁੰਦੀ ਪ੍ਰੋਪਰਲੀ, ਇਹ ਮਨ ਆ ਜਿਹੜਾ ਇਹ ਭਟਕ ਜਾਂਦਾ, ਭਾਵੇਂ ਉਹ ਬੱਚਾ ਜਿਹੜਾ ਉਹਦੀ ਮਾਂ ਪਿਓ ਨੇ ਟੇਕ ਕੇਅਰ ਨਹੀਂ ਕੀਤੀ, ਜਾਂ ਉਹਨੂੰ ਟਰਾਮਾ ਝਟਕਾ ਲੱਗ ਗਿਆ ਕਿਤੇ ਹਨਾ, ਮਾਨਸਿਕ ਟਰਾਮਾ, ਜਾਂ ਉਹਦੇ ਨਾਲ ਵਿਤਕਰਾ ਹੋ ਗਿਆ, ਧੱਕਾ ਹੋ ਗਿਆ, ਡਿਸਕ੍ਰਿਮੀਨੇਸ਼ਨ ਹੋ ਗਈ, ਜੇ ਉਹਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਕੁਝ ਵੜ ਗਿਆ, ਜਾਂ ਉਹਦੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਕੁਝ ਵੜ ਗਿਆ, ਉਹ 20-25-30-40 ਸਾਲਾਂ ਬਾਅਦ ਜਾ ਕੇ ਵੀ ਕਿਹੜਾ ਰੂਪ ਅਖਤਿਆਰ ਕਰੂਗਾ, ਇਹ ਤੁਸੀਂ ਜਦੋਂ ਮਨੋਚਿਕਿਤਸਕ ਨੇ ਜਿਹੜੇ ਮਨੋਵਿਗਿਆਨੀ ਨੇ ਉਹਨਾਂ ਦੀ ਕਿਤਾਬਾਂ ਪੜੋਗੇ ਤੁਸੀਂ ਹੈਰਾਨ ਹੋ ਜਾਓਗੇ। ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਵੀ ਪੜ੍ਹਿਆ ਲਿਖਿਆ ਬੰਦਾ ਜਿਹੜਾ ਹੈਗਾ ਉਹ 30-40 ਸਾਲਾਂ ਤੋਂ ਬਿਲਕੁਲ ਠੀਕ ਜ਼ਿੰਦਗੀ ਜਿਉਂ ਰਿਹਾ, ਪਰ ਉਹਦੇ ਮਨ ਦੇ ਵਿੱਚ ਕੋਈ ਦਬੀ ਇੱਛਾ ਪਈ ਹੈ, ਉਹਦੇ ਮਨ ਦੇ ਵਿੱਚ ਕੋਈ ਉਹਦੇ ਟਰਾਮਾ, ਕੋਈ ਝਟਕਾ ਲੱਗਿਆ ਹੋਇਆ ਉਹਨੂੰ, ਉਹ 50 ਸਾਲ ਬਾਅਦ ਵੀ ਉਹ ਝਟਕਾ ਜਿਹੜਾ ਉਹ ਸਾਹਮਣੇ ਆਜੂਗਾ ਤੇ ਉਹ ਕੀ ਕਾਰਵਾਈ ਕਰ ਦੂਗਾ, ਯਾਨੀ ਮਨ ਇਹੋ ਜਿਹੀ ਚੀਜ਼ ਆ। ਅੱਛਾ, ਕਈ ਵਾਰੀ ਤੁਹਾਨੂੰ ਕੋਈ ਬੰਦਾ ਵਿਅਕਤੀ ਬੜਾ ਸਧਾਰਨ ਲੱਗੂਗਾ, ਉਹਨੇ ਮਨ ਆਪਣਾ ਇੰਨਾ ਤਕੜਾ ਕੀਤਾ ਹੋਊਗਾ ਬਈ ਪਤਾ ਨੀ ਉਹ ਮਤਲਬ ਕੀ, ਉਹ ਕਹਿ ਲਓ ਜੀ ਉਹ ਜਿਵੇਂ ਕਹਿੰਦਾ ਆਪਾਂ ਸਕਾਈ ਇਜ਼ ਦਾ ਲਿਮਿਟ, ਉਹ ਸਕਾਈ ਤੋਂ ਵੀ ਅੱਗੇ ਲੰਘ ਜੇ ਉਹ ਏਡੀਆਂ ਵੱਡੀਆਂ ਪ੍ਰਾਪਤੀਆਂ ਕਰ ਲਏ। ਕਈ ਵਾਰ ਤੁਸੀਂ ਕਿਸੇ ਬੱਚੇ ਨੂੰ ਸਾਰੀ ਉਮਰ ਟ੍ਰੇਨ ਕਰਦੇ ਰਹੋਗੇ ਬਈ ਇਹ ਪੜ੍ਹ ਲਿਖ ਕੇ ਆਹ ਕਰਜੇ, ਤੇ ਕਈ ਵਾਰੀ ਜਿਹਨੂੰ ਪੜ੍ਹਨ ਲਿਖਣ ਦਾ ਮੌਕਾ ਵੀ ਨੀ ਮਿਲਿਆ ਉਹਨੇ ਇੰਨੀ ਤਕੜੀ ਖੋਜ ਕਰ ਜਾਣੀ ਆ, ਬਈ ਕਿਆ ਬਾਤਾਂ, ਕਮਾਲਾਂ ਹੀ ਹੋ ਜਾਣੀਆਂ, ਮਰ ਜਾਣੀ ਇਹ ਚੀਜ਼ ਆ ਹੈਨਾ। ਮੇਰਾ ਖਿਆਲ ਸਾਡੇ ਨਾਲ ਨਾ ਇੱਕ ਕਾਲਰ ਨੇ, ਆਪਾਂ ਉਹਨਾਂ ਦੀ ਗੱਲ ਸੁਣ ਲਈ, ਮੈਂ ਕਾਫੀ ਟਾਈਮ ਤੁਹਾਡਾ ਲੈ ਲਿਆ। ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਬਸ ਜੀ, ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਸਭ ਨੂੰ,
ਕਿਵੇਂ ਹੋ ਜੀ? ਠੀਕ ਠਾਕ ਹੋ?
ਵਧੀਆ, ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਗੱਲ ਤੋਂ ਹਾਸਾ ਆ ਗਿਆ ਹੁੰਦਾ, ਮੈਂ ਹੱਸੀ ਜਾਂਦਾ।
ਹਾਂਜੀ,
ਜਿਹੜੇ ਬੜੇ ਬੜੇ ਪੜ੍ਹੇ ਟੀਚਰ ਜਾਂ ਪ੍ਰੋਫੈਸਰ ਆ, ਪੜ੍ਹਾਉਂਦੇ ਡੰਗਰਾਂ ਤੋਂ ਬੰਦਾ ਬਣਾਉਂਦੇ ਆ ਵਿਚਾਰੇ ਡੰਗਰ ਬਣ ਜਾਂਦੇ।
ਕਿਆ ਬਾਤ ਹੈ, ਮੇਰਾ ਖਿਆਲ ਆਪਣੇ ਜਿਹੜੇ ਸਰੋਤੇ ਆਪਾਂ ਨੂੰ ਸਮਝ ਸਕਦੇ ਨੇ ਹਨਾ, ਆਪਾਂ ਸ਼ਬਦ ਨਾਰਮਲ ਭਾਸ਼ਾ ਜੀ ਕਰ ਰਹੇ ਪਰ ਇਹਨਾਂ ਦੇ ਮਤਲਬ ਬਹੁਤ ਵੱਡੇ ਨੇ। ਬਿਲਕੁਲ ਠੀਕ ਹੈ ਜੀ ਤੁਸੀਂ,
ਕਿਉਂਕਿ ਇਹ ਬਹੁਤ ਇੱਕ ਜਦੋਂ ਕਿਸੇ ਦੇ ਮਨ ਨੂੰ ਸੁਧਾਰਨਾ ਹੈ ਨਾ, ਤੇ ਉਹ ਫਿਰ ਆਪਣੇ ਮਨ ਨੂੰ ਜਿਵੇਂ ਮਤਲਬ ਆਪਾਂ ਹੁਣ ਇੱਕ ਪਹਾੜ ਨੂੰ ਵਿੱਚੋਂ ਕੱਟ ਕੇ ਰਾਹ ਬਣਾਉਣਾ, ਉੱਥੇ ਮਿਹਨਤ ਬੜੀ ਲੱਗਦੀ। ਮੈਂ ਦੇਖਿਆ ਜਿਹੜੇ ਟੀਚਰ ਸੀ ਨਾ, ਮੈਂ ਬਹੁਤ ਛੋਟੇ ਛੋਟੇ ਨਿਆਣਿਆਂ ਨੂੰ ਪੜ੍ਹਾਇਆ, ਕਿਉਂਕਿ ਜਦੋਂ ਟੀਚਰਾਂ ਦੇ ਹੱਥ ਖੜੇ ਹੋ ਜਾਂਦੇ ਸੀ ਨਾ, ਫਿਰ ਉਹ ਕਹਿੰਦੇ ਹੁੰਦੇ ਸੀ ਵੀ ਸ਼ਾਇਦ ਹੋ ਸਕਦਾ ਇਹ ਹਮ ਉਮਰ ਆ, ਜਿਹੜੀ ਗੱਲ ਇਹਨੇ ਕਹਿਣੀ ਆ ਉਹਨਾਂ ਨੇ ਸੁਣ ਲੈਣੀ ਆ, ਤੇ ਟੀਚਰ ਨਾਲ ਜਿਹੜਾ ਉਹਨਾਂ ਦਾ ਪਹਿਲਾਂ ਬਾਇਸ ਬਣਿਆ ਹੁੰਦਾ, ਉਹਦੇ ਕਰਕੇ ਟੀਚਰ ਦੀ ਜਿਹੜੀ ਗੱਲ ਹੁੰਦੀ ਆ ਉਹਨੂੰ ਕਹਿੰਦੇ ਅਸੀਂ ਸੁਣਦਾ ਨੀ, ਬਹੁਤ ਜੋ ਮਰਜ਼ੀ ਕਰ ਲੈ।
ਹਾਂਜੀ ਹਾਂਜੀ,
ਸੋ ਪਰ ਇਹ ਬੜਾ ਇੱਕ ਮਾਇੰਡ ਜਿਹੜਾ ਬਰਾਡ ਜੀ, ਇੱਕ ਪੈਰਾਡਾਕਸ ਆ। ਪੈਰਾਡਾਕਸ ਉਸ ਚੀਜ਼ ਨੂੰ ਕਹਿੰਦੇ ਜਿਹੜਾ ਇੱਕ ਚੀਜ਼ ਤੇ ਗਲਤ ਵੀ ਹੋਵੇ ਤੇ ਇੱਕ ਚੀਜ਼ ਤੇ ਠੀਕ ਵੀ ਹੋਵੇ। ਮਾਇੰਡ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਉੱਤੇ ਸਾਡਾ ਕੰਟਰੋਲ ਹੁੰਦਾ ਹਰ ਵਕਤ, ਤੇ ਮਾਇੰਡ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਉੱਤੇ ਸਾਡਾ ਕੰਟਰੋਲ ਹੁੰਦਾ ਹੀ ਨਹੀਂ ਕਦੇ। ਇਹ ਪੈਰਾਡਾਕਸ ਹੁੰਦੇ।
ਬਿਲਕੁਲ
ਤੇ ਜਿਹੜਾ ਇਹਦੇ ਬਾਰੇ ਕਿਸੇ ਨੇ ਕਿਹਾ ਦਿਲ ਦਰਿਆ ਸਮੁੰਦਰੋਂ ਡੂੰਘੇ ਤੇ ਕੌਣ ਦਿਲਾਂ ਦੀਆਂ ਜਾਣੇ। ਹਾਂਜੀ, ਦਿਲ ਜਦੋਂ ਆਪਾਂ ਕਹਿੰਦੇ ਨਾ ਮਨ ਨੂੰ, ਉਹ ਦਿਲ ਤੇ ਅਸੀਂ ਤਾਂ ਹੱਥ ਰੱਖਦੇ ਹਾਂ ਕਿਉਂਕਿ ਜਿਹੜੀ ਕੌਨਸ਼ੀਅਸਨੈਸ ਹੈ ਉਹ ਤੇ ਹੁੰਦੀ ਬ੍ਰੇਨ ਦੇ ਵਿੱਚ, ਉੱਥੋਂ ਫਿਰ ਸਾਨੂੰ ਮੈਸੇਜ ਆਉਂਦਾ ਕੁਇਕ ਬਲੱਡ ਪੰਪਿੰਗ ਵਾਸਤੇ ਜਾਂ ਆਕਸੀਜਨ ਪੰਪਿੰਗ ਵਾਸਤੇ, ਤੋਂ ਸਾਨੂੰ ਉਹ ਫੀਲਿੰਗ ਜਿਹੜੀ ਹੁੰਦੀ ਹੈ ਉਹ ਸਾਨੂੰ ਹਾਰਟ ਤੇ ਹੁੰਦੀ ਹੈ ਫਿਜ਼ੀਕਲੀ, ਤੇ ਜਿਹੜੀ ਵੈਸੇ ਫੀਲਿੰਗ ਹੈ ਉਹ ਮੈਂਟਲੀ ਉਹ ਸਾਨੂੰ ਦਿਮਾਗ ਚ ਹੁੰਦੀ ਹੈ। ਇਸ ਕਰਕੇ ਬੰਦਾ ਛਾਤੀ ਤੇ ਹੱਥ ਰੱਖ ਕੇ ਕਹਿੰਦਾ ਵੀ ਮਤਲਬ ਮੇਰਾ ਯਕੀਨ ਕਰ ਲਾ ਜਾਂ ਤੈਨੂੰ ਸੌਦਾ ਵਧੀਆ ਦੇ ਰਿਹਾ।
ਹਾਂਜੀ ਹਾਂਜੀ।
ਤੇ ਜਿਹੜਾ ਮਨ ਅਸੀਂ ਕਹਿੰਦੇ ਦਰਿਆਉਂ ਡੂੰਘਾ, ਜਿਹੜਾ ਮਨ ਆ ਨਾ ਉਹ ਮਤਲਬ ਨਾ ਦਿਲ ਦੇ ਦਰਿਆ ਦੇ ਵਿੱਚ ਡੁੱਬਾ ਹੀ ਰਹਿੰਦਾ ਹਰ ਵੇਲੇ, ਉਹਨੂੰ ਇਹ ਨੀ ਪਤਾ ਹੁੰਦਾ ਵੀ ਮੈਂ ਇੱਥੇ ਡੁੱਬ ਜਾਣਾ ਜਾਂ ਮੈਂ ਇਹਦੇ ਤੋਂ ਗਾਹ ਲੰਘ ਜਾਊਗਾ। ਮਤਲਬ ਉਹਦੀ ਜਿਹੜੀ ਆਪਸ ਵਿੱਚ ਕਸ਼ਮਕਸ਼ ਹੈ ਨਾ ਉਸੇ ਮਨ ਦੀ, ਉਸ ਦਿਲ ਦੀ, ਉਹ ਸਦਾ ਹੀ ਜਦੋਂ ਤੋਂ ਬੰਦਾ ਪੈਦਾ ਹੁੰਦਾ ਐਂਡ ਤੱਕ ਉਹ ਚੱਲਦੀ ਓ ਹੀ ਰਹਿੰਦੀ ਹੈ ਉਹਦੇ ਅੰਦਰ ਜਿਹੜੀ ਕਸ਼ਮਕਸ਼ ਹੈ। ਹਾਂਜੀ, ਭਾਵੇਂ ਤੁਸੀਂ ਚੋਰ ਨੂੰ ਭੱਜਿਆ ਜਾਂਦਾ, ਚੋਰੀ ਕਰਦਾ ਵੇਖ ਲਓ, ਉਹਨੂੰ ਪਤਾ ਹੁੰਦਾ ਵੀ ਜੇ ਫੜਿਆ ਗਿਆ ਲੱਤਾਂ ਵਾਲਿਆਂ ਨੇ ਬੜੀਆਂ ਭੰਨਣੀਆਂ, ਤੇ ਜੇ ਕਾਮਯਾਬ ਹੋ ਗਿਆ ਤੇ ਕੱਲ ਨੂੰ ਮਿੱਤਰਾ ਪਾਰਟੀ ਬੜੀ ਵੱਡੀ ਹੋਣੀ ਹੈ। ਹਾਂਜੀ, ਸੋ ਮਨ ਉਹਦਾ ਦੋਵੇਂ ਪਾਸੇ ਕੰਮ ਕਰ ਰਿਹਾ ਪੈਰਲਲ। ਹਾਂਜੀ, ਇੱਕ ਸ਼ਬਦ ਸੀਗਾ ਸ਼ਾਇਦ ਭਜਨ ਸੀ, ਮੈਨੂੰ ਉਹਦੇ ਯਾਦ ਨੀ, ਉਹਦੇ ਇੱਕ ਦੋ ਲਾਈਨਾਂ ਯਾਦ ਆ 50 ਸਾਲ ਬਾਅਦ ਵੀ, ਉਹਦੇ ਸ਼ਾਇਦ ਲਤਾ ਦਾ ਸੀਗਾ, ਮਨ ਸੇ ਬੜਾ ਨਾ ਕੋਈ ਮਨ ਹੀ ਈਸ਼ਵਰ। ਹਾਂਜੀ, ਮਨ ਸੇ ਬੜਾ ਨਾ ਕੋਈ, ਬੜਾ ਹੀ ਸੋਹਣਾ ਭਜਨ ਸੀ। ਹਾਂਜੀ
ਹਾਂਜੀ।
ਤੇ ਜਿਹੜਾ ਆਪਣਾ ਅਸੀਂ ਕਹਿੰਦੇ ਮਨ ਜੀਤੇ ਜਗ ਜੀਤ, ਹਾਂਜੀ, ਇਹ ਮਨ ਕਿਸ ਤਰ੍ਹਾਂ ਜਿੱਤਿਆ ਜਾਂਦਾ? ਹਾਂਜੀ, ਗੱਲ ਤੇ ਇੱਥੇ ਆ ਨਾ ਮਨ ਜਿੱਤਣਾ, ਅਸੀਂ ਜਾਣਦੇ ਹੋਏ ਵੀ ਇੱਕ ਜਿਵੇਂ ਆਪਣਾ ਇੱਕ ਬੈਗੇਜ ਕਹਿ ਦਿੰਦੇ ਉਹਨੂੰ ਇੰਗਲਿਸ਼ ਦੇ ਉੱਤੇ, ਆਪਣੇ ਆਪ ਤੇ ਭਾਰ ਜਿਹੜਾ ਲੱਦਦੇ ਰਹਿੰਦੇ ਆ, ਲੱਦਦੇ ਰਹਿੰਦੇ ਅਨਨੈਸਰੀ ਚੀਜ਼ਾਂ ਦਾ, ਜਿਹੜਾ ਪਤਾ ਅਸੀਂ ਭਾਰ ਨਹੀਂ ਅੱਗੇ ਚੁੱਕ ਚੱਲ ਜਾ ਸਕਦੇ, ਅਸੀਂ ਲੱਦਦੇ ਹੀ ਰਹਿੰਦੇ, ਉਹਨੂੰ ਛੱਡ ਦੇਣਾ, ਉਹਨੂੰ ਸੁੱਟ ਦੇਣਾ, ਇਹ ਕਿਸੇ ਗੱਲ ਜੋਗਾ ਭਾਰ ਨੀ ਜਿਹੜਾ ਚੁੱਕਿਆ, ਇਹਨੂੰ ਹੀ ਕਹਿੰਦੇ ਮਨ ਜੀਤੇ। ਕਿਉਂਕਿ ਪਹਿਲਾਂ ਮਨ ਨਾਲ ਜੁੜਿਆ ਹੋਇਆ ਸੀ ਨਾ ਵੀ ਇਹ ਸ਼ਾਇਦ ਬੜੀ ਵਧੀਆ ਚੀਜ਼ ਆ, ਉਹਨੂੰ ਲੈਟਿੰਗ ਗੋ ਆਫ, ਜਿਵੇਂ ਹੁਣ ਆਪਾਂ ਕੋਈ ਅਡਿਕਸ਼ਨ ਹੋ ਗਈ, ਇਹ ਸਾਡੇ ਕੰਟਰੋਲ ਦੇ ਵਿੱਚ ਹੈ, ਮਨ ਦੇ ਵਿੱਚ, ਮਨ ਦੇ ਕੰਟਰੋਲ ਦੇ ਵਿੱਚ ਹੈ ਅਡਿਕਸ਼ਨ, ਅਸੀਂ ਕਿਵੇਂ ਛੱਡਣੀ ਆ, ਜੇ ਦਾਰੂ ਛੱਡਣੀ ਆ, ਬੇਈਮਾਨੀ ਛੱਡਣੀ ਆ, ਹੇਰਾਫੇਰੀ ਛੱਡਣੀ ਆ, ਕਿਸੇ ਦੀ ਜ਼ਮੀਨ ਤੇ ਅਕੇਲੇ ਨੂੰ ਅਸੀਂ ਛੱਡਣਾ ਨੀ, ਭਾਵੇਂ 20 ਸਾਲ ਲੱਗ ਜਾਣ, ਇਹ ਖਿਆਲ ਛੱਡ ਦੇਣਾ ਜਿਹੜਾ ਨਾ, ਇਹ ਆ ਮਨ ਜੀਤੇ ਜਗ ਜੀਤ ਜਿਹੜਾ, ਤੇ ਇਹਦੀ ਵੇਖੋ ਬਣਤਰੀ ਬਣਾਈ ਇਹੋ ਜਿਹੀ ਗਈ ਆ। ਇੱਕ ਨਾ ਛੋਟੀ ਜਿਹੀ ਗੱਲ ਤੋਂ ਬਾਅਦ ਮੈਂ ਫਿਨਿਸ਼ ਕਰਦਾ, ਬਰਾੜ ਜੀ, ਮੈਂ ਛੋਟਾ ਹੁੰਦਾ ਨਾ ਤਾਸ਼ ਖੇਡਣੀ ਬੰਦਿਆਂ ਨੇ ਖੜਾ ਲੈਂਦੇ ਹੁੰਦੇ ਸੀ, ਪਹਿਲਾਂ ਤਾਂ ਕੋਲੇ ਨਹੀਂ ਬਹਿਣ ਦਿੰਦੇ ਹੁੰਦੇ, ਫਿਰ ਹੌਲੀ ਹੌਲੀ ਉਹ ਖੜਾ ਲੈਂਦੇ, ਫਿਰ ਜਦੋਂ ਬੰਦਾ ਕਈ ਵਾਰ ਇਕੱਲਾ ਹੋਵੇ ਫਿਰ ਉਹਨੂੰ ਖਿਆਲ ਆਉਂਦਾ ਵੀ ਤਾਸ਼ ਕਿਸ ਤਰ੍ਹਾਂ ਖੇਡੀ ਜਾਵੇ, ਫਿਰ ਉਹਦੇ ਵਿੱਚ ਫਿਰ ਮੈਂ ਗੇਮ ਇਨਵੈਂਟ ਕੀਤੀ, ਉਹਦੇ ਵਿੱਚ ਮੈਂ ਹਮੇਸ਼ਾ ਬੇਈਮਾਨੀ ਕਰਦਾ ਹੁੰਦਾ ਸੀ ਜਿਹੜਾ ਮੇਰਾ ਅਖੌਤੀ ਪਾਰਟਨਰ ਹੈ, ਫਿਰ ਮੈਂ ਇਹ ਵੇਖਿਆ ਵੀ ਇਸ ਹਿਸਾਬ ਨਾਲ ਤਾਂ ਗੇਮ ਬਣੇ ਹੀ ਨੀ ਸਕਦੀ ਕਦੀ ਵੀ, ਮੈਂ ਹਮੇਸ਼ਾ ਹੀ ਕੰਟਰੋਲ ਵੀ ਰੱਖ ਕੇ ਮੈਂ ਹਮੇਸ਼ਾ ਹੀ ਉਹ ਪਰਸਨ ਬੀ ਨਾ ਬੇਇੱਜ਼ਤੀ ਉਹਦੀ ਉਹ ਨਾ ਬੇਈਮਾਨੀ ਕਰ ਜਾਂਦਾ। ਹਾਂਜੀ, ਫਿਰ ਮੈਂ ਗੇਮ ਨੂੰ ਅੱਗੋਂ ਮਾਡੀਫਾਈ ਕਰਕੇ ਨਾ ਪਰਸਨ ਏ ਪਰਸਨ ਬੀ ਗੇਮ ਬਣਾਈ। ਹਾਂਜੀ, ਫਿਰ ਉਹਨਾਂ ਨੂੰ ਮੈਂ ਦੋਵਾਂ ਨੂੰ ਆਪ ਖੇਡਣਾ, ਮੈਂ ਤਾਂ ਕੋਈ ਉਹ ਵਰਚੁਅਲ ਖਿਡਾਰੀ ਆ, ਮੈਂ ਰੀਅਲ ਖਿਡਾਰੀ, ਪਤਾ ਉਹਨਾਂ ਦਾ ਮੈਂ ਫਲਦਾ ਹੁੰਦਾ ਸੀ, ਮੈਂ ਹਮੇਸ਼ਾ ਹੀ ਵੇਖਣਾ ਵੀ ਉਹ ਬਿਲਕੁਲ ਹੀ ਅੱਧੇ ਉਸ ਵਾਰੀ ਜਿੱਤ ਜਾਂਦਾ ਸੀਗਾ ਗੇਮ ਉਹ ਖਿਡਾਰੀ, ਤੇ ਅੱਧੀ ਉਸ ਵਾਰੀ ਜਿੱਤ ਜਾਂਦਾ ਸੀ, ਜੋ ਇੱਕ ਵਾਰੀ ਜ਼ਿਆਦਾ ਵਾਰੀ ਜਿੱਤ ਜਾਵੇ ਤੇ ਦੂਜਾ ਦੂਜੇ ਦਿਨ ਜਹਾਜ਼ ਜਿੱਤ ਜਾਂਦਾ ਸੀ, ਉਹਦੀ ਐਵਰੇਜ ਜਿਹੜੀ ਸੀ, ਜਿਵੇਂ ਆਪਾਂ ਨਾ ਇੱਕ ਕੁਆਇਨ ਨੂੰ ਫਲਿਪ ਕਰੀਏ ਉਹ ਉਸੇ ਹਿਸਾਬ ਨਾਲ 50-50 ਦੇ ਕਲੋਜ਼ ਹੀ ਰਹਿੰਦੀ ਹੁੰਦੀ ਸੀ, ਉਹ ਗੇਮ ਬੜੀ ਇੰਟਰਸਟਿੰਗ ਆ। ਉਹ ਹੀ ਗੇਮ ਜਿਹੜੀ ਆ ਸਾਡੇ ਦਿਮਾਗ ਦੇ ਵਿੱਚ, ਸਾਡੇ ਪਰਸਨ ਏ ਪਰਸਨ ਬੀ ਹਮੇਸ਼ਾ ਸਾਰੀ ਉਮਰ ਸਾਡੇ ਮਨ ਦੇ ਵਿੱਚ ਚੱਲਦਾ ਰਹਿੰਦਾ, ਅਸੀਂ ਇਹੀ ਵੇਖਣਾ ਹੁੰਦਾ ਵੀ ਅਸੀਂ ਇਹਦੇ ਚੋਂ ਕਿਹੜਾ ਪਾਸਾ ਆ, ਜਿਹੜਾ ਜਦੋਂ ਨਾ ਦੋਵਾਂ ਨੂੰ ਇੱਕ ਨਾਲ ਲਾਉਣਾ, ਜਿਹੜੀ ਜਿਹੜੀ ਸਬ ਕਾਨਸ਼ੀਅਸ ਮਾਇੰਡ ਆ ਉਹ ਜਿੰਨੀ ਵੀ ਸਾਡੀ ਪੁਰਾਣੀ ਜੋ ਵੀ ਸਾਡਾ ਐਕਸਪੀਰੀਅੰਸ ਆ ਉਹਦੇ ਵਿੱਚ ਪਈ ਆ, ਇਹਦੇ ਦੋ ਕਾਰਨ ਹੁੰਦੇ, ਇੱਕ ਤੇ ਹੁੰਦਾ ਜੈਨੇਟਿਕ ਸਾਨੂੰ ਆ ਜਾਂਦੀ ਪਿੱਛੋਂ ਇਨਫੋਰਮੇਸ਼ਨ, ਦੂਜੀ ਜਿਹੜੀ ਐਵੋਲੂਸ਼ਨ ਦੇ ਥਰੂ ਅਸੀਂ ਆਲੇ ਦੁਆਲੇ ਸਿੱਖਦੇ ਹਾਂ, ਉਹੀ ਸਾਡਾ ਡਾਟਾ ਬੈਂਕ ਆ ਜਿਹੜਾ ਸਾਡੇ ਮਾਇੰਡ ਦੇ ਵਿੱਚ ਸਬ ਕਾਨਸ਼ੀਅਸ ਮਾਇੰਡ ਦੇ ਵਿੱਚ ਚੱਲਦਾ ਰਹਿੰਦਾ। ਕਈ ਵਾਰੀ ਅਸੀਂ ਉਹਦੇ ਚੋਂ ਕੋਈ ਚੀਜ਼ ਲੱਭ ਕੇ ਯੂਜ਼ ਕਰ ਲੈਂਦੇ, ਕਈ ਵਾਰੀ ਉਹਨੂੰ ਯਾਦ ਕਰਕੇ ਕੋਈ ਕੰਮ ਇਹੋ ਜਿਹਾ ਹੁੰਦਾ ਜਿਹੜਾ ਕਹਿੰਦੇ ਇਹ ਠੀਕ ਨਹੀਂ ਹੋਗਾ, ਡਾਟਾ ਬੈਂਕ ਇਹ ਕਹਿੰਦਾ ਵੀ ਇਹ ਗਲਤ ਕੰਮ ਆ। ਸੋ ਇਹ ਹਿਊਮਨ ਬੀਇੰਗ ਜਿਹੜਾ ਆ, ਨੌਲੇਜ ਜਿਹੜੀ ਆ, ਇਹਦਾ ਇੱਕ ਡਿਵਾਈਸ ਆ ਹਾਰਟ ਜਿਹੜਾ ਡਿਸਾਈਡ ਕਰਦਾ ਵੀ ਕਿਹੜਾ ਚੰਗਾ ਪਾਸਾ ਤੇ ਕਿਹੜਾ ਰੋਂਗ ਪਾਸਾ, ਕਿਹੜਾ ਐਂਟੀ ਮੈਟਰ ਆ, ਕਿਹੜਾ ਮੈਟਰ ਆ, ਕਿਹੜਾ ਲਾਈਟ ਆ, ਕਿਹੜਾ ਡਾਰਕ ਆ। ਹਾਂਜੀ, ਬਸ ਇਹੋ ਹੀ ਮਨ ਆ ਪੂਰਾ ਜੀ। ਥੈਂਕ ਯੂ ਤੁਹਾਡੀ
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ, ਬੜੀ ਵਧੀਆ ਤੁਸੀਂ ਇਨਪੁਟ ਦਿੱਤੀ ਆ ਜੀ, ਮਿਹਰਬਾਨੀ। ਲਓ ਦੋਸਤੋ, ਆਪਾਂ ਐਂ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲਾਂ ਕਰਦੇ ਹਾਂ ਹੋਰ ਆਪਾਂ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5453 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ।
ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 9057933458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਅਮਨਦੀਪ ਕਪਿਲਾ ਜੀ ਸਪਾਂਸਰ ਕਰ ਰਹੇ ਨੇ। ਅਮਨਦੀਪ ਕਪਿਲਾ ਜੀ ਲਾਇਰ ਨੇ ਜੀ, ਤੇ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਰੀਅਲ ਅਸਟੇਟ ਕਲੋਜ਼ਿੰਗ ਦਾ। ਜਦੋਂ ਕੋਈ ਪ੍ਰਾਪਰਟੀ ਖਰੀਦਦੇ ਆ ਵੇਚਦੇ ਆ ਤੇ ਤੁਹਾਨੂੰ ਪਤਾ ਲਾਇਰ ਤਾਂ ਹਾਇਰ ਕਰਨਾ ਪੈਂਦਾ, ਲਾਇਰ ਹੀ ਇਹ ਕੰਮ ਕਰਦਾ। ਜੇ ਬਾਇਰ ਹੋ ਤਾਂ ਉਹ ਫਿਰ ਤੁਹਾਡੀ ਜਿਹੜੀ ਮੌਰਗੇਜ ਆ ਉਹਦੇ ਤੇ ਰਜਿਸਟਰ ਕਰਦਾ, ਤੇ ਜੇ ਤੁਸੀਂ ਸੈਲਰ ਹੋ ਤਾਂ ਉਹ ਡਿਸਚਾਰਜ ਕਰਦਾ, ਸਾਰਾ ਕੁਝ ਦੇਖਦਾ ਵੀ ਟਾਈਟਲ ਕਲੀਅਰ ਕਰਕੇ ਕਿਵੇਂ ਦੇਣਾ ਹਨਾ। ਤੇ ਬਾਇਰਸ ਲਾਇਰ ਆ ਜਿਹੜਾ ਉਹ ਚੈੱਕ ਕਰਦਾ ਵੀ ਟਾਈਟਲ ਕਲੀਅਰ ਐਂਡ ਕਲੀਨ ਮਿਲੇ ਉਹਦੇ ਜਿਹੜਾ ਉਹਦਾ ਕਲਾਇੰਟ ਆ ਬਾਇਰ ਹਨਾ। ਤੇ ਇਹ ਜਿੰਨੀ ਮੈਂ ਸੌਖੇ ਤਰੀਕੇ ਨਾਲ ਕਹਿਤਾ ਇੰਨਾ ਸੌਖਾ ਕੰਮ ਨਹੀਂ ਹੁੰਦਾ, ਬਹੁਤ ਸਾਰੀਆਂ ਉਲਝਣਾਂ ਹੁੰਦੀਆਂ ਨੇ ਇਹਦੇ ਵਿੱਚ, ਤੇ ਬਹੁਤ ਸਾਰੇ ਕੁਐਸਚਨ ਹੁੰਦੇ ਨੇ, ਬੜੀਆਂ ਸਰਚਸ ਹੁੰਦੀਆਂ ਨੇ। ਇਸ ਕਰਕੇ ਤੁਹਾਡਾ ਲਾਇਰ ਮਾਹਰ ਹੋਣਾ ਚਾਹੀਦਾ ਇਸ ਕੰਮ ਦੇ ਵਿੱਚ। ਤੇ ਮਾਹਰ ਲਾਇਰ ਨੇ ਜੀ ਇਹ ਪਿਛਲੇ 20 ਸਾਲ ਤੋਂ ਕੰਮ ਕਰ ਰਹੇ ਨੇ ਇਹ। ਇਹਨਾਂ ਦਾ ਤਜਰਬਾ ਘਰ, ਕੌਂਡੋਜ਼, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ, ਹਰ ਤਰ੍ਹਾਂ ਦੀਆਂ ਕਲੋਜ਼ਿੰਗਸ ਇਹ ਕਰਦੇ ਨੇ ਜੀ। 905-456-2020 ਪਰਸਨਲੀ ਮਿਲਣਾ ਇਹਨਾਂ ਨੂੰ ਤਾਂ ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ ਤੇ, 490 ਬ੍ਰੈਮਲੀ ਰੋਡ, ਕੁਈਨ ਤੇ ਬ੍ਰੈਮਲੀ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਹੈਗਾ, 5ਵੇਂ ਫਲੋਰ ਦੇ ਉੱਤੇ। ਨੰਬਰ 9054562020 ਹੈਗਾ ਇਹਨਾਂ ਦਾ, ਤਾਲਮੇਲ ਕਰ ਲਿਓ ਤੁਸੀਂ। ਤੇ ਜੇ ਤੁਹਾਨੂੰ ਅਕਾਊਂਟਸ ਦੀਆਂ ਕੋਈ ਸਰਵਿਸ ਚਾਹੀਦੀਆਂ ਨੇ ਤੇ ਫੇਰ ਤੁਸੀਂ ਸਰਦਾਰ ਮਨਪ੍ਰੀਤ ਸਿੰਘ ਬਰਾੜ ਉਹਨਾਂ ਨਾਲ ਗੱਲਬਾਤ ਕਰ ਲਿਓ। ਇਹ ਪ੍ਰੋਫੈਸ਼ਨਲ ਅਕਾਊਂਟੈਂਟ ਨੇ ਜੀ, CPA ਨੇ। ਇਹਨਾਂ ਦੀ ਕੰਪਨੀ ਦਾ ਨਾਂ ਰਾਈਜ਼ CPA LLP। ਇਹ ਰਾਈਜ਼ CPA LLP ਕੰਪਨੀ ਹੈ ਜਿਹੜੀ ਸਟੀਲਸ ਤੇ ਐਡਵਾਂਸ ਦੇ ਇੰਟਰਸੈਕਸ਼ਨ ਤੇ 1625 ਸਟੀਲਸ ਐਵੇਨਿਊ, ਯੂਨਿਟ ਨੰਬਰ 20 ਦੇ ਵਿੱਚ ਹੈ ਜੀ, ਸਟੀਲਸ ਐਵੇਨਿਊ ਈਸਟ, 1625 ਸਟੀਲਸ ਐਵੇਨਿਊ ਈਸਟ, ਬ੍ਰੈਂਪਟਨ, ਯੂਨਿਟ 20, ਐਗਜੈਕਟਲੀ ਐਟ ਦਾ ਇੰਟਰਸੈਕਸ਼ਨ ਆਫ ਐਡਵਾਂਸ ਐਂਡ ਸਟੀਲਸ, ਜਾਂ ਕਹਿ ਲਓ ਡਿਕਸੀ ਐਂਡ ਸਟੀਲਸ ਦੇ ਇੰਟਰਸੈਕਸ਼ਨ ਤੇ ਆ। ਤੇ ਤੁਹਾਨੂੰ ਤੁਸੀਂ ਆਪਣਾ ਕੋਈ ਪਰਸਨਲ ਜਾਂ ਸੈਲਫ ਇੰਪਲੋਇਡ ਹੋ, ਟੈਕਸ ਈ ਫਾਈਲ ਕਰਨਾ, ਕਾਰਪੋਰੇਟ ਟੈਕਸਿਸ ਫਾਈਲ ਕਰਨੇ ਨੇ, ਅਸਟੇਟ ਟਰੱਸਟ ਰਿਟਰਨ, ਪਾਰਟਨਰਸ਼ਿਪ ਟੈਕਸ ਰਿਟਰਨ ਫਾਈਲ ਕਰਨੀਆਂ, ਤੇ ਜਾਂ ਤੁਹਾਨੂੰ ਅਕਾਊਂਟਿੰਗ ਸਰਵਿਸ ਚਾਹੀਦੀਆਂ ਨੇ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ ਸਪੋਰਟ ਚਾਹੀਦੀ ਹੈ, ਪੇਰੋਲ ਸਪੋਰਟ ਚਾਹੀਦੀ ਹੈ, HST ਰਿਬੇਟ ਐਪਲੀਕੇਸ਼ਨ ਤੁਸੀਂ ਲਾਉਣੀ ਆ, ਐਡਵਾਈਜ਼ਰੀ ਸਰਵਿਸ ਚਾਹੀਦੀਆਂ ਤੁਹਾਨੂੰ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸਟੇਟ ਫਰੀਜ਼, ਸ਼ੇਅਰ ਐਸੈਟ ਸੇਲ ਐਂਡ ਪਰਚੇਜ਼, CRA ਆਡਿਟ, ਕੋਈ ਅਪੀਲ ਕਰਨੀ ਆ, ਨੋਟਸ ਆਫ ਆਬਜੈਕਸ਼ਨ ਉਹਦੇ ਨਾਲ ਡੀਲ ਕਰਨਾ, ਸਰਦਾਰ ਮਨਪ੍ਰੀਤ ਸਿੰਘ ਬਰਾੜ, CPA 6478471000, 647-847-1000 ਇਹਨਾਂ ਦਾ ਨੰਬਰ ਆ।
ਮੈਨੂੰ ਕਈ ਸਰੋਤੇ ਕਹਿੰਦੇ ਆ, ਕਹਿੰਦੇ ਜੀ ਤੁਸੀਂ ਆਪਦੀ ਐਡ ਤਾਂ ਦੇ ਕੇ ਹੀ ਨਹੀਂ ਜਾਂਦੇ ਰੇਡੀਓ ਤੇ, ਕਈ ਵਾਰੀ ਬਾਅਦ ਚ ਪੁੱਛਦੇ ਆ, ਕਹਿੰਦੇ ਜੀ ਤੁਸੀਂ ਪ੍ਰੋਪਰਟੀ ਉੱਥੇ ਸਾਡੇ ਗੁਆਂਢ ਦੇ ਵਿੱਚ ਵੇਚਤੀ, ਸਾਨੂੰ ਦੱਸਿਆ ਹੀ ਨਹੀਂ ਉਹਦਾ ਪ੍ਰੋਪਰਟੀ ਅਸੀਂ ਲੈਣੀ ਸੀ। ਇੱਕ ਦੋ ਦੋਸਤਾਂ ਨੂੰ ਰਾਣਾ ਜੀ ਨੇ ਤੇ ਮੈਂ ਅਸੀਂ ਬੈਂਕ ਸੇਲ ਵਾਲੀਆਂ ਪ੍ਰੋਪਰਟੀ ਸਸਤੀਆਂ ਤੋਂ ਆਤੀਆਂ, ਉਹ ਕਹਿੰਦੇ ਜੀ ਕਹਿੰਦੇ ਰੇਡੀਓ ਤਾਂ ਅਸੀਂ ਸੁਣਦੇ ਆ, ਐਡ ਤਾਂ ਤੁਸੀਂ ਸਾਨੂੰ ਰੇਡੀਓ ਤੇ ਤਾਂ ਦੱਸਦੇ ਨੀ, ਇਹ ਦੱਸਦੇ ਹੁੰਦੇ ਆ ਜੀ ਕਿਤੇ ਕਿਤੇ, ਪਰ ਅਸੀਂ ਰੇਡੀਓ ਨਾ ਸਿਰਫ ਰੀਅਲ ਸਟੇਟ ਵੇਚਣ ਲਈ ਨਹੀਂ ਕਰਦੇ। ਰੀਅਲ ਸਟੇਟ ਤਾਂ ਚਲੋ ਮਤਲਬ ਜਿਹੜੀ ਹੈਗੀ ਆ ਉਹ ਸਾਡਾ ਬਿਜ਼ਨਸ ਆ, ਰੇਡੀਓ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਲਗਾਤਾਰ ਮਤਲਬ ਤੁਹਾਨੂੰ ਨਵੀਂ ਜਾਣਕਾਰੀ ਅਲੱਗ ਅਲੱਗ ਤਰ੍ਹਾਂ ਦੀ ਅਲੱਗ ਅਲੱਗ ਵਿਸ਼ਿਆਂ ਤੇ ਆਪਾਂ ਗੱਲਬਾਤ ਕਰਦੇ ਰਹੀਏ, ਤੁਹਾਡੀਆਂ ਗੱਲਾਂ ਸੁਣਦੇ ਰਹੀਏ, ਤੁਹਾਨੂੰ ਗੱਲਾਂ ਸੁਣਾਉਂਦੇ ਰਹੀਏ, ਹਨਾ। ਪਰ ਕਿਤੇ ਕਿਤੇ ਇਸ ਕਰਕੇ ਜ਼ਰੂਰੀ ਹੋ ਜਾਂਦਾ, ਹੁਣ ਅੱਜ ਮੈਨੂੰ ਲੱਗਿਆ ਵੀ ਜੇ ਤੁਸੀਂ ਬਾਇਰ ਹੋ ਤੇ ਬੈਂਕ ਸੇਲ ਪ੍ਰੋਪਰਟੀਜ਼ ਕਾਫੀ ਨੇ ਮਾਰਕੀਟ ਦੇ ਵਿੱਚ ਜੀ, ਉਹਦਾ ਫਾਇਦਾ ਇਹ ਹੁੰਦਾ ਤੁਹਾਨੂੰ ਮਾਰਕੀਟ ਪ੍ਰਾਈਸ ਤੋਂ ਲੱਖ ਡੇਢ ਲੱਖ ਡਾਲਰ ਸਸਤੀ ਮਿਲ ਜਾਂਦੀ ਹੈ। ਦੇਖੋ ਹੈ ਬੜਾ ਅਨਫੋਰਚੁਨੇਟ ਪ੍ਰੋਸੈਸ, ਕਿਸੇ ਬੰਦੇ ਨੇ ਪ੍ਰੋਪਰਟੀ ਲਈ ਹੁੰਦੀ ਹੈ, 5-7 ਸਾਲ ਰੱਖੀ ਹੁੰਦੀ ਹੈ, ਪਰ ਤੁਹਾਨੂੰ ਪਤਾ ਅੱਜ ਕੱਲ ਜੋਬ ਲਾਸ ਹੋ ਗਿਆ, ਰਿਸੈਸ਼ਨ ਚੱਲ ਰਿਹਾ ਹਨਾ, ਟੈਰਿਫਸ ਦੀ ਪ੍ਰੋਬਲਮ ਦੇ ਨਾਲ ਫੈਕਟਰੀਜ਼ ਬੰਦ ਪਈਆਂ ਨੇ, ਕਈ ਵਾਰੀ ਉਹ ਮਤਲਬ ਇਹ ਕਹਿ ਲੋ ਵੀ ਅਸਮਰਥ ਹੁੰਦੇ ਨੇ ਇੰਸਟਾਲਮੈਂਟਸ ਦੇਣ ਤੋਂ, ਫਿਰ ਉਹਨਾਂ ਦੀ ਪ੍ਰੋਪਰਟੀ ਬੈਂਕ ਨੂੰ ਚਲੀ ਜਾਂਦੀ ਹੈ। ਅੱਛਾ, ਕਈ ਵਾਰੀ ਬੈਂਕ ਨੇ ਵੀ ਜਿੰਨੀ ਮੌਰਗੇਜ ਦਿੱਤੀ ਹੁੰਦੀ ਹੈ ਮਾਰਕੀਟ ਦੇ ਵਿੱਚ ਪ੍ਰਾਈਸ ਉਹ ਤੋਂ ਘੱਟ ਹੋ ਜਾਂਦੀ ਹੈ, ਬੈਂਕ ਵੀ ਕਈ ਵਾਰੀ ਲਾਸ ਦੇ ਵਿੱਚ ਹੁੰਦਾ। ਇਸ ਕਰਕੇ ਜੇ ਤੁਸੀਂ ਪ੍ਰੋਪਰਟੀ ਲੱਭ ਰਹੇ ਹੋ, ਬਾਇਰਸ ਮਾਰਕੀਟ ਆਪਾਂ ਕਹਿੰਦੇ, ਤੇ ਬਾਇਰ ਲਈ ਬਹੁਤ ਸਾਰੀਆਂ ਆਪਸ਼ਨ ਨੇ ਜਿਹਦੇ ਵਿੱਚੋਂ ਬੈਂਕ ਸੇਲ, ਪਾਵਰ ਆਫ ਸੇਲ ਪ੍ਰੋਪਰਟੀ ਦੀ ਇੱਕ ਆਪਸ਼ਨ ਹੋ ਸਕਦੀ ਹੈ। ਜੇ ਤੁਸੀਂ ਕੋਈ ਪ੍ਰੋਪਰਟੀ ਲੱਭ ਰਹੇ ਹੋ, ਰਾਣਾ ਜੀ ਦਾ ਨੰਬਰ ਨੋਟ ਕਰ ਲਓ, 905-915-84-84, ਮੇਰਾ ਨੰਬਰ ਵੀ ਨੋਟ ਕਰ ਲਓ, 647-300-84-36, 6473-008-436। ਅਸੀਂ ਤੁਹਾਡੀ ਇਹ ਪ੍ਰੋਪਰਟੀਜ਼ ਲੈਣ ਦੇ ਵਿੱਚ ਹੈਲਪ ਕਰ ਸਕਦੇ ਹਾਂ। ਤੁਹਾਡੀਆਂ ਕੋਈ ਵੀ ਨੀਡਸ ਨੇ, ਤੁਸੀਂ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਤੇ ਅਸੀਂ ਜੀ ਤੁਹਾਡੇ ਬਿਹਾਫ ਦੇ ਉੱਤੇ ਤੇ ਅਸੀਂ ਤੁਹਾਡੀਆਂ ਇੰਸਟਰਕਸ਼ਨ ਮੰਨ ਕੇ ਤੇ ਤੁਹਾਡੀਆਂ ਇੰਸਟਰਕਸ਼ਨ ਦੇ ਉੱਤੇ ਕੰਮ ਕਰਾਂਗੇ, ਤੁਹਾਨੂੰ ਪ੍ਰੋਪਰਟੀ ਲੈ ਕੇ ਦੇਵਾਂਗੇ ਵਧੀਆ ਸੋਹਣੀ ਮਾਰਕੀਟ ਦੇ ਵਿੱਚ, ਜਾਂ ਤੁਹਾਡੀ ਪ੍ਰੋਪਰਟੀ ਜੇ ਤੁਸੀਂ ਸੈੱਲ ਕਰਨਾ ਚਾਹੁੰਦੇ ਹੋ ਤੇ ਵੇਚਾਂਗੇ। ਜੇ ਸੈੱਲ ਕਰਨਾ ਚਾਹੁੰਦੇ ਹੋ ਤੇ ਅਸੀਂ ਬੜਾ ਅਗਰੈਸਿਵਲੀ ਉਹਦੀ ਮਾਰਕੀਟਿੰਗ ਕਰਕੇ ਤੁਹਾਡੀ ਪ੍ਰੋਪਰਟੀ ਅਸੀਂ 15 ਦਿਨਾਂ ਚ ਵੀ ਸੈੱਲ ਕਰ ਸਕਦੇ ਹਾਂ। ਸਾਡਾ ਇੱਕ ਪ੍ਰੋਗਰਾਮ ਚੱਲਦਾ ਬਈ ਅਸੀਂ 15 ਦਿਨਾਂ ਦੇ ਵਿੱਚ ਪ੍ਰੋਪਰਟੀ ਤੁਹਾਨੂੰ ਵਧੀਆ ਪ੍ਰਾਈਸ ਦੇ ਉੱਤੇ, ਇਹ ਨਹੀਂ ਬਈ ਮਾੜੀ ਮੋਟੀ ਪ੍ਰਾਈਸ ਤੇ, ਨਾ ਜੀ ਨਾ, ਅਸੀਂ ਅਗਰੈਸਿਵ ਮਾਰਕੀਟਿੰਗ ਕਰਕੇ ਅਸੀਂ ਉਹ ਬਾਇਰਸ ਤੱਕ ਰੀਚ ਕਰਦੇ ਹਾਂ ਜਿਹੜੇ ਉਹੋ ਜਿਹੀ ਪ੍ਰੋਪਰਟੀ ਲੱਭ ਰਹੇ ਹੁੰਦੇ ਨੇ, ਤੇ ਅਸੀਂ ਤੁਹਾਡੀ ਪ੍ਰੋਪਰਟੀ ਵੇਚ ਵੀ ਸਕਦੇ ਹਾਂ ਜੀ ਜੇ ਤੁਹਾਨੂੰ ਜ਼ਰੂਰਤ ਹੈਗੀ ਹੈ ਕਿਤੇ ਮੂਵ ਕਰਨਾ। ਲਓ ਜੀ ਨੰਬਰ ਰਾਣਾ ਜੀ ਦਾ, ਫਿਰ 905-915-84-84 ਹੈ, ਮੇਰਾ ਨੰਬਰ 6473008436 ਆ। ਅੱਜ ਆਪਣੀ ਗੱਲਬਾਤ ਚੱਲ ਰਹੀ ਸੀ ਜੀ ਮਨੁੱਖੀ ਮਨ ਬਾਰੇ, ਬਈ ਮਨੁੱਖੀ ਮਨ ਚੀਜ਼ ਕੀ ਹੈ, ਤੇ ਸਾਡੇ ਸਰੋਤੇ ਸਰਦਾਰ ਬਲਵਿੰਦਰ ਸਿੰਘ ਜੀ ਉਹ ਵੀ ਵਿਆਖਿਆ ਕਰਕੇ ਗਏ ਨੇ, ਹੈਨਾ, ਤੇ ਵੀ ਇਹ ਥਾਂ ਨਹੀਂ ਪਤਾ ਲੱਗੀ ਅਜੇ ਕਿੱਥੇ ਆ, ਕਹਿ ਦਿੰਦੇ ਆਪਾਂ ਵੀ ਦਿਮਾਗ ਦੇ ਵਿੱਚ ਆ, ਪਰ ਸਾਡੀਆਂ ਸੋਚਾਂ ਦਾ, ਸਾਡੀ ਸਮਝ ਦਾ, ਸਾਡੀਆਂ ਯਾਦਾਂ ਦਾ, ਦਬੀਆਂ ਹੋਈਆਂ ਇੱਛਾਵਾਂ ਦਾ, ਜਾਂ ਸਾਡੀ ਪ੍ਰੈਕਟਿਸ ਜਿਹੜਾ ਕੁਛ ਅਸੀਂ ਕੀਤਾ ਉਹਦਾ ਜੋ ਵੀ ਨਿਚੋੜ ਨਿਕਲਿਆ, ਇਹ ਸਾਰਾ ਕੁਛ ਆ ਜਿਹੜਾ ਇਹੋ ਜਿਹੀ ਮਨੁੱਖੀ ਮਨ ਆ। ਕਈ ਕਹਿੰਦੇ ਜੀ ਹੁਣ ਮਨ ਦੇ ਉੱਤੇ ਭਾਰ ਪੈ ਗਿਆ, ਬਹੁਤ ਇਹਦੇ ਮਨ ਤੇ ਭਾਰ ਆ, ਹਨਾ, ਉਹਦਾ ਮਤਲਬ ਕੀ ਹੁੰਦਾ? ਭਾਰ ਦਾ ਮਤਲਬ ਆਏ ਨੀ ਕੋਈ ਫਿਜ਼ੀਕਲ ਵੇਟ ਪੈ ਗਿਆ, ਕਿਉਂਕਿ ਫਿਜ਼ੀਕਲੀ ਤਾਂ ਐਗਜ਼ਿਸਟ ਹੀ ਨਹੀਂ ਕਰਦਾ ਮਨ। ਮਨ ਤਾਂ ਜਿਹੜਾ, ਹੁਣ ਬਾਰ ਬਾਰ ਉਹਦੀ ਵਿਆਖਿਆ ਕੀ ਕਰਨੀ ਹੈ, ਮਨ ਤਾਂ ਜਿਹੜਾ ਉਹਦਾ ਆਪਦਾ ਕੋਈ ਭਾਰ ਨਹੀਂ ਹੈ, ਉਹ ਤਾਂ ਸੋਚਾਂ ਦੇ ਵਿੱਚ ਮਤਲਬ ਸਾਡੀਆਂ ਸੋਚਾਂ ਦਾ ਸੰਗ੍ਰਹਿ ਆ, ਸੋਚਾਂ ਦਾ ਇਕੱਠ ਆ, ਤੇ ਉਹ ਸੋਚਾਂ ਵੀ ਕਿੱਥੋਂ ਪੈਦਾ ਹੋਈਆਂ? ਸਾਡੀ ਆਪਣੀ ਸੋਚ ਦੇ ਵਿੱਚੋਂ, ਆਪਣੇ ਕੰਮ ਦੇ ਵਿੱਚੋਂ ਅਸੀਂ ਗ੍ਰਹਿਣ ਕੀਤੀ, ਉਹ ਵੀ ਇੱਕ ਸਾਡੀ ਸੋਚ ਬਣ ਗਈ। ਕਿਸੇ ਦਾ ਐਕਸਪੀਰੀਅੰਸ ਆ ਜਿਹੜਾ ਉਹਨੇ ਸ਼ੇਅਰ ਕਰਦਾ, ਉਹ ਵੀ ਸਾਡੀ ਸੋਚ ਬਣ ਗਈ। ਕੋਈ ਭੈੜਾ ਐਕਸਪੀਰੀਅੰਸ ਹੋਇਆ, ਉਹ ਵੀ ਸਾਡੀ ਸੋਚ ਬਣ ਗਈ। ਬਚਪਨ ਦੇ ਵਿੱਚ ਸਾਨੂੰ ਕਿਸੇ ਨੇ ਕੁੱਟਿਆ, ਮਾਰਿਆ, ਝਿੜਕਿਆ, ਕੋਈ ਹੋਰ ਸਾਡੇ ਨਾਲ ਕੋਈ ਮੰਦਾ ਚੰਗਾ ਕਾਰਾ ਕੀਤਾ, ਉਹ ਵੀ ਸਾਡੀ ਸੋਚ ਬਣ ਗਈ। ਬਹੁਤ ਜ਼ਿਆਦਾ ਜਿਹਦਾ ਸਾਡੇ ਤੇ ਅਸਰ ਹੋਇਆ, ਟਰਾਮਾ ਜਿਹਨੂੰ ਕਹਿ ਦੇਣਾ, ਝਟਕਾ ਲੱਗਿਆ, ਸਾਨੂੰ ਬੋਝ ਪੈ ਗਿਆ, ਉਹ ਵੀ ਸਾਡੀ ਸੋਚ ਬਣ ਗਈ ਹੈ। ਉਹ ਸਾਰਿਆਂ ਦਾ ਜਿਹੜਾ ਕੁੱਲ ਟੋਟਲ ਮਿਲਾ ਕੇ ਆਪਾਂ ਕਹਿ ਦਿੰਦੇ ਹਾਂ ਜੀ ਮਨ। ਹੁਣ ਜਿਹੜਾ ਵਿਅਕਤੀ ਹੈ ਜਿਹੜਾ ਉਹ ਆਪਣੀ ਸੋਚ ਨੂੰ ਬਾਰ ਬਾਰ ਪਰਖਦਾ ਰਹਿੰਦਾ, ਜਾਂ ਜਿਹੜਾ ਬੰਦਾ, ਜਿਹੜਾ ਇਨਸਾਨ, ਜਿਹੜਾ ਬੱਚਾ, ਜਦੋਂ ਮੈਂ ਬੰਦੇ ਦੀ ਗੱਲ, ਇਨਸਾਨ ਮੀਨਸ ਉਹਦੇ ਚ ਔਰਤ ਮਰਦ ਦੋਨੇ ਆ ਜਾਂਦੇ ਨੇ, ਜਿਹੜਾ ਪ੍ਰੈਕਟਿਸ ਕਰਦਾ, ਕੰਮ ਕਰਦਾ, ਪ੍ਰੈਕਟੀਕਲੀ ਪ੍ਰੋਬਲਮ ਦੇ ਵਿੱਚ ਪੈਂਦਾ, ਉਹਦਾ ਮੁਕਾਬਲਤਨ ਜਿਹੜਾ ਮਨ ਆ ਨਾ, ਦੇਖੋ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਦਾ ਮਨ ਆ ਜਿਹੜਾ ਉਹਦੇ ਕੰਟਰੋਲ ਦੇ ਵਿੱਚ ਰਹਿੰਦਾ। ਉਹ ਗ੍ਰੈਵਿਟੀ ਆ ਜਿਹੜੀ ਆਪਾਂ ਕਹਿੰਦੇ, ਜਿਵੇਂ ਧਰਤੀ ਦੀ ਗ੍ਰੈਵਿਟੀ ਖਿੱਚ ਕੇ ਰੱਖਦੀ ਹੈ ਚੀਜ਼ਾਂ ਨੂੰ, ਜਦੋਂ ਤੁਸੀਂ ਕਿਰਿਆਸ਼ੀਲ ਰਹਿੰਦੇ ਹੋ ਲਗਾਤਾਰ, ਜਦੋਂ ਤੁਸੀਂ ਕੰਮ ਕਰਦੇ ਹੋ,
ਕੰਮ ਮਾਨਸਿਕ ਵੀ ਹੋ ਸਕਦਾ, ਕੰਮ ਆ ਜਿਹੜਾ ਤੁਹਾਡਾ ਫਿਜ਼ੀਕਲ ਵੀ ਹੋ ਸਕਦਾ। ਤੁਸੀਂ 8-10 ਘੰਟੇ ਦੱਬ ਕੇ ਮਤਲਬ ਕੰਮ ਕਰਦੇ ਹੋ, ਹਾਰਡ ਵਰਕ ਕਰਦੇ ਹੋ, ਫਿਜ਼ੀਕਲ ਮੈਂਟਲ ਵਰਕ ਕਰਦੇ ਹੋ, ਤੁਹਾਡਾ ਮਨ ਕੰਟਰੋਲ ਦੇ ਵਿੱਚ ਰਹਿੰਦਾ, ਜਾਂ ਤੁਹਾਡਾ ਜਿਹੜਾ ਕੋਈ ਜਿਹਨੂੰ ਸੱਚੀ ਚਾਹੁੰਦਾ, ਜਿਹਦੀ ਮਨ ਦੀ ਇੱਛਾ ਹੈ ਵੀ ਮੈਂ ਤਾਂ ਆਹੀ ਕੰਮ ਕਰਨਾ, ਉਹਦੇ ਥੋੜਾ ਮਨ ਲੱਗਿਆ ਰਹਿੰਦਾ, ਹੈਨਾ। ਜਾਂ ਮਤਲਬ ਫੋਰ ਐਗਜ਼ਾਮਪਲ ਬਈ ਅਲੱਗ ਅਲੱਗ ਉਮਰ ਦੇ, ਕੁਦਰਤ ਦੇ ਵਿੱਚ ਅਲੱਗ ਅਲੱਗ ਉਮਰ ਦੇ ਅਲੱਗ ਅਲੱਗ ਰੰਗ ਨੇ। ਜੇ ਹੁਣ ਬੱਚਾ ਉਹਦੀ ਸਭ ਤੋਂ ਵੱਧ ਨੇੜਤਾ ਭੈਣ ਭਰਾਵਾਂ ਮਾਂ ਪਿਓ ਨਾਲ ਸਭ ਤੋਂ ਵੱਧ ਨੇੜਤਾ, ਖਾਸ ਕਰਕੇ ਮਾਂ ਦੇ ਨਾਲ, ਹੈਨਾ। ਯੰਗ ਏਜ ਦੇ ਵਿੱਚ ਮੇਲ ਫੀਮੇਲ ਦੀ ਆਪਸ ਵਿੱਚ ਦੀ ਬਹੁਤ ਨੇੜਤਾ, ਜਦੋਂ ਬਜ਼ੁਰਗ ਹੋ ਜਾਂਦਾ ਬੰਦਾ ਤਾਂ ਉਹਦੇ ਬੱਚਿਆਂ ਨਾਲ ਉਹਦੀ ਨੇੜਤਾ ਬਣ ਜਾਂਦੀ। ਜਦੋਂ ਇਹ ਜਿਹੜਾ ਇਹਨਾਂ ਦੇ ਵਿੱਚ ਕੋਈ ਵਿਘਨ ਪੈ ਜੇ, ਛੋਟਾ ਬੱਚਾ ਉਹਦੇ ਭੈਣ ਭਰਾ ਖਾਸ ਕਰਕੇ ਮਾਂ ਜਾਂ ਪਿਓ ਉਹ ਦੁਨੀਆਂ ਚੋਂ ਚਲਿਆ ਜਾਵੇ, ਉਹਦੇ ਮਨ ਤੇ ਬੋਝ ਪੈਂਦਾ, ਜਾਂ ਉਹਦੇ ਨਾਲ ਕੋਈ ਮਿਸ ਹੈਪਨਿੰਗ ਹੋ ਜੇ, ਉਹਦੇ ਸਾਹਮਣੇ ਕੋਈ ਅੱਖਾਂ ਦੇ ਸਾਹਮਣੇ ਕੋਈ ਇਹੋ ਜਿਹੀ ਦੁਰਘਟਨਾ ਵਾਪਰ ਜੇ, ਉਹਦੇ ਮਨ ਦੇ ਉੱਤੇ ਟਰਾਮਾ ਪੈ ਜਾਂਦਾ। ਬਚਪਨ ਦੇ ਵਿੱਚ ਤੁਹਾਡਾ ਜਿਹੜਾ ਪਿਆਰਾ ਸਾਥੀ ਹੈ, ਮੇਲ ਫੀਮੇਲ ਹੈ ਜਿਹੜੇ ਕੋਈ ਤੁਹਾਡਾ, ਉਹਦੇ ਨਾਲੋਂ ਕੋਈ ਲੜਾਈ ਝਗੜਾ ਹੋ ਜੇ, ਡਿਵੋਰਸ ਹੋ ਜੇ, ਡੈਥ ਹੋ ਜੇ, ਜਾਂ ਥੋੜੀ ਜਿਹੀ ਉਮਰ ਤੋਂ ਬਾਅਦ ਜਦੋਂ ਤੁਸੀਂ ਵੱਡੇ ਹੋ ਜਾਂਦੇ ਆ, ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਆ ਜੇ, ਇਹਦਾ ਮਤਲਬ ਤੁਹਾਡਾ ਮਨ ਆ ਜਿਹੜਾ ਉਹ ਮਨ ਦੇ ਉੱਤੇ ਡੂੰਘਾ ਅਸਰ ਪੈਂਦਾ। ਖੈਰ ਮਨ ਤੇ ਡੂੰਘਾ ਅਸਰ ਪਾਵੇ, ਸਰੀਰ ਤੇ ਵੀ ਪੈਂਦਾ ਕਈ ਵਾਰੀ, ਹੈਨਾ। ਤੇ ਸਾਡਾ ਜਿਹੜਾ ਲਾਈਫ ਸਟਾਈਲ ਆ ਇਹੋ ਜਿਹਾ ਹੋਵੇ, ਜੇ ਅਸੀਂ 8-10 ਘੰਟੇ ਲਗਾਤਾਰ ਆਪਣੇ ਸਰੀਰ ਤੇ ਮਨ ਤੋਂ ਕੰਮ ਲੈਂਦੇ ਆ, ਆਪਾਂ ਨੂੰ ਬੰਨ ਕੇ ਰੱਖਦੇ ਆ। ਮੈਂ ਬਹੁਤ ਵਾਰੀ ਦੇਖਿਆ ਵੀ ਜਿਹੜੀਆਂ ਮੈਂ 3 ਸਟੇਜਸ ਦੀ ਲਾਈਫ ਦੀ ਆਪਾਂ ਸਮਝਦੇ ਆ, ਗੱਲ ਕਰਦੇ ਆ, ਇਹਦੇ ਵਿੱਚ ਜਦੋਂ ਕਿਸੇ ਬੰਦੇ ਨੂੰ ਜਾਂ ਔਰਤ ਨੂੰ ਜਾਂ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ, ਪ੍ਰੋਬਲਮ ਆਉਣ ਤੋਂ ਪਹਿਲਾਂ ਜਾਂ ਪ੍ਰੋਬਲਮ ਤੋਂ ਬਾਅਦ ਚ ਵੀ ਮੌਕੇ ਸਿਰ ਸਾਂਭਿਆ ਜਾਵੇ, ਪਤਾ ਲੱਗ ਜੇ ਵੀ ਇਹਨੂੰ ਮਾਨਸਿਕ ਉਲਝਣ ਦੇ ਵਿੱਚ ਪਿਆ, ਇਹਦੇ ਮਨ ਤੇ ਬੋਝ ਆ, ਕਾਫੀ ਕੁਝ ਠੀਕ ਹੋ ਸਕਦਾ ਹੁੰਦਾ। ਪਰ ਕਈ ਵਾਰੀ ਮਨ ਦੇ ਵਿੱਚ ਅੰਦਰ ਉਹ ਗੱਲ ਘਰ ਕਰ ਜਾਂਦੀ ਆ, ਉਹ ਫਿਰ ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਦਾ ਉਹ ਡਿਪਰੈਸ਼ਨ, ਐਨਜ਼ਾਇਟੀ, ਫਿਕਰ, ਚਿੰਤਾ ਰੋਗ ਜਿਹਨੂੰ ਕਹਿੰਦੇ ਆ, ਇਹ ਰੂਪ ਅਖਤਿਆਰ ਕਰ ਜਾਂਦੀ ਆ। ਇਸ ਕਰਕੇ ਜ਼ਰੂਰੀ ਹੈ ਵੀ ਕਿਸੇ ਵੀ ਉਮਰ ਦੇ ਵਿੱਚ ਹੋਵੇ, ਹਨਾ, ਬੱਚਿਆਂ ਨੇ ਤਾਂ ਚਲੋ ਛੋਟਿਆਂ ਨੇ ਇੰਜੋਏ ਕਰਨਾ, ਆਪਣੇ ਸਰੀਰ ਤੋਂ ਆਪਣੇ ਦਿਮਾਗ ਤੋਂ ਕੰਮ ਲੈਣਾ, ਜਾਂ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਆ, ਖੇਲਣਾ, ਭੱਜਣਾ, ਦੌੜਨਾ, ਸਰੀਰ ਨੂੰ ਤੰਦਰੁਸਤ ਰੱਖਣਾ, ਹੈਨਾ, ਇਹ ਜ਼ਰੂਰੀ ਆ। ਬਹੁਤ ਵਾਰ ਮੈਂ ਦੇਖਿਆ ਵੀ ਸਾਰਾ ਦਿਨ ਠੇਠ ਪੰਜਾਬੀ ਜਿਹਨੂੰ ਕਹਿੰਦੇ ਆ ਨਾ, ਬਈ ਵਿਹਲੇ ਬੰਦੇ ਇਨਸਾਨ ਕਹਿ ਲਓ, ਸਾਰਾ ਦਿਨ ਟੀਵੀ ਦੇ ਅੱਗੇ ਚੌਗੜੀ ਮਾਰ ਕੇ ਬੈਠੇ ਰਹਿਣਾ, ਜਾਂ ਸੋਫੇ ਤੇ ਬੈਠੇ ਰਹਿਣਾ, ਸੋਫਾ ਤੋੜਦੇ ਰਹਿਣਾ, ਮੰਜਾ ਤੋੜਦੇ ਰਹਿਣਾ, ਕੁਛ ਨਾ ਕਰਨਾ। ਅਲਟੀਮੇਟਲੀ ਦੇਖੋ, ਜੇ ਤੁਹਾਡੇ ਮਨ ਦੇ ਉੱਤੇ ਬੋਝ ਆ ਨਾ, ਉਹਦਾ ਇੱਕ ਬਹੁਤ ਵਧੀਆ ਇਲਾਜ ਆ ਵੀ ਤੁਸੀਂ ਸਰੀਰਕ ਐਕਟੀਵਿਟੀ ਇੰਨੀ ਤੇਜ਼ ਕਰ ਦੋ ਮਨ ਨੂੰ ਭੱਜਣ ਦਾ ਰਸਤਾ ਰਾਂ ਤੇ ਆਵੇ, ਮਨ ਆ ਜਿਹੜਾ ਉਹ ਧੱਕੇ ਦੇ ਨਾਲ ਸਰੀਰ ਇੰਨੀ ਆਵੇ, ਹੈਨਾ। ਜੇ ਤੁਹਾਡੇ ਮਨ ਦੇ ਉੱਤੇ ਬੋਝ ਆ, ਮਾਨਸਿਕ ਤੌਰ ਤੇ ਥੱਕੇ ਹੋਏ ਆ, ਤੁਸੀਂ ਫਿਜ਼ੀਕਲ ਐਕਟੀਵਿਟੀ, ਕੋਈ ਗੇਮ ਚੂਜ਼ ਕਰ ਲਓ, ਕੋਈ ਸੋਸ਼ਲ ਐਕਟੀਵਿਟੀ ਚੂਜ਼ ਕਰ ਲਓ, ਵਲੰਟੀਅਰ ਵਰਕ ਚੂਜ਼ ਕਰ ਲਓ, ਉਹ ਮਨ ਹੌਲੀ ਹੌਲੀ ਨਾ, ਮਨ ਨਵੀਆਂ ਹਾਲਤਾਂ ਚ ਆਪਣੇ ਆਪ ਨੂੰ ਨਾ ਫਿੱਟ ਕਰਨ ਦੀ ਕੋਸ਼ਿਸ਼ ਕਰਦਾ, ਛੇਤੀ ਠੀਕ ਹੋ ਜੂਗਾ। ਜੇ ਤੁਸੀਂ ਇਕੱਲੇ ਹੋ, ਇਕੱਲੇ ਬੈਠੇ ਸੋਚਦੇ ਰਹੋ, ਸਮਾਜ ਤੋਂ ਟੁੱਟੇ ਹੋਏ ਹੋ, ਹੈਨਾ, ਆਪਣੇ ਦੁੱਖ ਨੂੰ ਸਭ ਤੋਂ ਵੱਡਾ ਦੁੱਖ ਸਮਝਦੇ ਹੋ, ਫੇਰ ਮਤਲਬ ਠੀਕ ਨਹੀਂ ਹੁੰਦਾ। ਸਾਨੂੰ ਸਾਡੇ ਵੱਡੇ ਵੱਡੇ ਨੇ ਕਿਹਾ ਹੈ ਬਈ ਆਪਣਾ ਦੁੱਖ ਆ ਨਾ ਜਿਹੜਾ ਭੁੱਲ ਜਾਂਦਾ ਜੇ ਤੁਸੀਂ ਕਿਸੇ ਦੇ ਦੁੱਖ ਦੇ ਵਿੱਚ ਜਾ ਕੇ ਸ਼ਰੀਕ ਹੁੰਦੇ ਹੋ। ਆਪਣੀ ਪ੍ਰੋਬਲਮ ਜਿਹੜੀ ਹੈਗੀ ਆ ਤੁਹਾਡੀ ਛੋਟੀ ਹੋ ਜਾਂਦੀ ਹੈ ਜੇ ਤੁਸੀਂ ਕਿਸੇ ਦੀ ਪ੍ਰੋਬਲਮ, ਕੋਈ ਪ੍ਰੋਬਲਮ ਪਿਆ, ਉਹ ਪ੍ਰੋਬਲਮ ਵਿੱਚ ਹੱਥ ਵਟਾ ਰਹੇ ਹੋ, ਤੁਹਾਨੂੰ ਆਪਣੀ ਪ੍ਰੋਬਲਮ ਹੱਲ ਕਰਨ ਦਾ ਵੀ ਬਲ ਆ ਜਾਂਦਾ ਫਿਰ, ਹੈਨਾ। ਇਹ ਸਾਡਾ ਸਮਾਜਿਕ ਤਾਣਾ ਬਾਣਾ ਤੰਦਾਂ ਨੇ ਜਿਹੜੀਆਂ ਨਾ, ਜਦੋਂ ਤੋਂ ਮਨੁੱਖ ਇਹਨਾਂ ਨਾਲੋਂ ਟੁੱਟਣਾ ਸ਼ੁਰੂ ਹੋਇਆ, ਉਦੋਂ ਤੋਂ ਮਾਨਸਿਕ ਉਲਝਣਾਂ ਵਧਣੀਆਂ ਸ਼ੁਰੂ ਹੋਈਆਂ ਨੇ। ਉਹਦਾ ਤਰੀਕਾ ਇਹੀ ਆ ਵੀ ਆਪਣੇ ਆਪ ਨੂੰ, ਦੇਖੋ ਮੈਂ ਹੁਣ, ਮੇਰੇ ਕੋਲ ਸ਼ਬਦ ਹੈ ਨਹੀਂ, ਆਪਣੇ ਆਪ ਨੂੰ ਗਰਾਊਂਡਡ ਰੱਖਣ ਦਾ ਮਤਲਬ ਕੀ ਆ ਵੀ ਸਾਡੀਆਂ ਜਿਹੜੀਆਂ ਪੈਰਲਲ ਧਰਤੀ ਦੇ ਹੋਰੀਜ਼ੋਂਟਲ ਸਾਡੀਆਂ ਜਿਹੜੀਆਂ ਤੰਦਾਂ ਨੇ, ਪਿਆਰ ਮੁਹੱਬਤ ਦੀਆਂ ਇੱਕ ਦੂਜੇ ਨਾਲ, ਸਮਾਜ ਨਾਲ, ਕਿਸੇ ਦੀ ਪ੍ਰੋਬਲਮ ਆ ਜਿਹੜੀ ਉਹਨੂੰ ਆਪਣੀ ਪ੍ਰੋਬਲਮ ਸਮਝਣਾ, ਆਪਣੀ ਪ੍ਰੋਬਲਮ ਨੂੰ ਬਾਹਲੀ ਵੱਡੀ ਪ੍ਰੋਬਲਮ ਨਾਲ ਸਮਝਣਾ, ਉਹਨੂੰ ਸੋਚਣਾ ਵੀ ਕੋਈ ਨਹੀਂ, ਇਹ ਤਾਂ ਠੀਕ ਹੋ ਹੀ ਜਾਣੀ ਹੈ, ਜ਼ਿੰਦਗੀ ਦਾ ਹਿੱਸਾ। ਜਿਵੇਂ ਸਾਨੂੰ ਦੱਸਿਆ ਗਿਆ ਵੀ ਦੁੱਖ ਸੁੱਖ ਆ ਜਿਹੜੇ ਉਹ ਸ਼ੁਰੂ ਤੋਂ ਆਏ ਨੇ, ਇਹ ਜ਼ਿੰਦਗੀ ਦਾ ਹਿੱਸਾ ਹੀ ਨੇ, ਹਨਾ। ਜਿੰਨੀ ਜ਼ਿਆਦਾ ਉਹਨੂੰ ਫੀਲ ਕਰਾਂਗੇ, ਮਨ ਦੀ ਆਪਣੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਵੀ ਮਨ ਦੇ ਵਿੱਚ ਜਿਹੜੀ ਚੀਜ਼ ਨੂੰ ਤੁਸੀਂ ਫੀਲ ਕਰਨ ਲੱਗ ਗਏ ਨਾ, ਉਹ ਮੈਗਨੀਫਾਈ ਹੋ ਕੇ ਤੁਹਾਡੇ ਸਾਹਮਣੇ ਆਉਂਦੀ ਆ, ਹੈਨਾ। ਉਹਦੇ ਵਿੱਚੋਂ ਬਾਹਰ ਨਿਕਲਣ ਮਨ ਦੀ ਪੂਰੀ ਟ੍ਰੇਨਿੰਗ ਆ ਇੱਕ, ਹੈਨਾ। ਉਹ ਠੀਕ ਹੈ, ਅਲੱਗ ਅਲੱਗ ਥਾਵਾਂ ਤੇ ਦੇਖੋ ਤੁਸੀਂ ਸਪੀਕਰਸ ਆਉਂਦੇ ਨੇ ਜਿਹੜੇ ਇਹਨਾਂ ਗੱਲਾਂ ਤੇ ਬੋਲਦੇ ਨੇ, ਲੈਕਚਰ ਲਾਉਂਦੇ ਨੇ, ਸੈਮੀਨਾਰਸ ਕਰਦੇ ਨੇ, ਧਾਰਮਿਕ ਵਿਦਵਾਨ ਨੇ, ਇਕੱਠ ਕੀਤਾ ਜਾਂਦਾ, ਹੈਨਾ, ਉੱਥੇ ਗੱਲਾਂ ਕੀਤੀਆਂ ਜਾਂਦੀਆਂ ਮਨ ਦੀਆਂ। ਹਾਸਪਿਟਲ ਦੇ ਵਿੱਚ ਮਾਨਸਿਕ ਰੋਗਾਂ ਦਾ ਇੱਕ ਪੂਰੇ ਦਾ ਪੂਰਾ ਵਿਭਾਗ ਹੈਗਾ, ਡਿਪਾਰਟਮੈਂਟ ਹੁੰਦੇ ਆ, ਹੈਨਾ। ਫਿਰ ਕਈ ਵਾਰੀ
ਜਦੋਂ ਤੁਹਾਡਾ ਮਨ ਇੰਨਾ ਵਿਗੜ ਜਾਂਦਾ ਹੈਨਾ, ਜਿਵੇਂ ਕੋਈ ਸਾਹ ਹੁੰਦਾ ਭੂਤਰਿਆ ਹੋਇਆ ਵੀ ਮੈਂ ਤਾਂ ਸਾਰਿਆਂ ਨੂੰ ਸਿੰਗਾਂ ਦੇ ਚੱਕ ਲੈਣਾ, ਪਤਾ ਨਾ ਭੱਜਿਆ ਗੁੱਸੇ ਨਾਲ, ਫਿਰ ਡਾਕਟਰ ਕਈ ਵਾਰੀ ਹਾਰਮੋਨਲ ਅੰਦਰ ਇੰਬੈਲੈਂਸ ਹੋਇਆ, ਡਾਕਟਰ ਦਵਾਈਆਂ ਵੀ ਦਿੰਦੇ ਨੇ, ਉਹ ਦੱਸਦੇ ਨੇ ਫਿਰ ਤੁਹਾਨੂੰ ਕੌਸ਼ਨ ਕਰਦੇ ਨੇ ਵੀ ਭਾਈ ਇਹ ਦਵਾਈ ਛੱਡਣੀ ਨੀ, ਇੰਨੀ ਡੋਜ਼ ਲੈਣੀ ਆ, ਜੇ ਛੱਡਣੀ ਵੀ ਆ ਤਾਂ ਫਿਰ ਇਹ ਹੌਲੀ ਹੌਲੀ ਵਿਦਡਰੋਲ, ਉਹ ਵੀ ਵਿਦਡਰੋਲ ਸਪੈਸ਼ਲਿਸਟ ਨੇ ਹਨਾ, ਮਤਲਬ ਜੇ ਤੁਸੀਂ ਜੇ ਆਪਾਂ ਮਾਨਸਿਕ ਤੌਰ ਤੇ ਉਖੜੇ ਆ, ਸਾਈਕੋਲੋਜਿਸਟ ਨੇ ਜਿਹੜੇ ਆਪਾਂ ਨੂੰ ਦੱਸਦੇ ਨੇ, ਜਾਂ ਮਨੋਵਿਗਿਆਨੀ ਮਨੋਚਿਕਿਤਸਕ ਜਿਹਨੂੰ ਕਹਿੰਦੇ ਆ, ਜਾਂ ਵੈਸੇ ਹੀ ਜਿਹੜੇ ਹੈਗੇ ਨੇ ਕੁਛ ਲੋਕ ਹੁੰਦੇ ਨੇ ਜਿਨ੍ਹਾਂ ਦੀ ਪਰਸਨੈਲਿਟੀ ਇਹੋ ਜਿਹੀ ਹੁੰਦੀ ਆ ਵੀ ਤੁਸੀਂ ਉਹਨਾਂ ਦੇ ਕੋਲੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ, ਜਾਂ ਕੁਝ ਬੁੱਕਸ ਹੈ ਇਹੋ ਜਿਹੀਆਂ ਜਿਨ੍ਹਾਂ ਨੂੰ ਤੁਸੀਂ ਰੀਅਲੀ ਮਨ ਲਾ ਕੇ ਪੜ੍ਹਦੇ ਹੋ ਤੁਸੀਂ, ਤੇ ਤੁਸੀਂ ਜਾਣੀ, ਕਹਿਣ ਦਾ ਮਤਲਬ ਤਾਂ ਇਹ ਹੈ ਵੀ ਮਾਨਸਿਕ ਉਲਝਣਾਂ ਤੋਂ ਬਚਣ ਦਾ ਤਰੀਕਾ ਇਹੀ ਹੈ ਵੀ ਆਪਣੇ ਮਨ ਨੂੰ ਸਟਰੋਂਗ ਰੱਖੀਏ, ਤੇ ਆਪਾਂ ਸਰੀਰਕ ਕੰਮ ਆ ਜਿਹੜਾ ਖਾ, ਕਿਉਂਕਿ ਜਦੋਂ ਸਰੀਰਕ ਕੰਮ ਅਸੀਂ ਜ਼ਿਆਦਾ, ਕੱਲਾ ਕੰਮ ਨਹੀਂ ਅਗੇਨ ਵਾਰ ਵਾਰ ਇੰਜੋਏ ਕਰਨਾ ਹੈਨਾ, ਸਾਡੀਆਂ ਜਿਹੜੀਆਂ ਸਾਨੂੰ ਦੱਸਿਆ ਗਿਆ, ਖੈਰ ਬਈ ਮਤਲਬ ਇੰਜੋਏਮੈਂਟ ਚ ਇੰਨਾ ਨਹੀਂ ਪੈਣਾ ਚਾਹੀਦਾ, ਪਰ ਫਿਰ ਵੀ ਇੱਕ ਹੱਦ ਤੱਕ ਜਿਹੜੀ ਲਾਈਫ ਦੀ ਇੰਜੋਏਮੈਂਟ ਆ ਬਹੁਤ ਜ਼ਰੂਰੀ ਆ, ਸਾਡੇ ਵਿੱਚ ਉਹ ਗੁੱਡ ਫੀਲ ਹਾਰਮੋਨ ਆ ਜਿਹੜੇ ਜਨਰੇਟ ਕਰਦੀ ਹੈ, ਜੇ ਉਹ ਜਨਰੇਟ ਨਹੀਂ ਹੁੰਦੇ ਤਾਂ ਅਸੀਂ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦੇ ਹਾਂ ਹੈਨਾ। ਈਵਨ ਮੈਂ ਕਹੂੰਗਾ ਬਈ ਕਿਸੇ ਨੂੰ ਕੋਈ ਚਾਹ ਦਾ ਕੱਪ ਨਾ, ਜਿਹੜਾ ਕਈ ਵਾਰੀ ਉਹ ਵੀ ਸਵਰਗ ਦਾ ਝੂਟਾ ਦਵਾ ਜਾਂਦਾ, ਸੱਚੀ ਕਹਿੰਦਾ ਮੈਂ ਤੁਹਾਨੂੰ ਹੈਨਾ। ਜੇ ਤੁਸੀਂ ਸਾਰਾ ਦਿਨ ਐਵੇਂ ਥੱਕੇ ਰਹਿੰਦੇ ਹੋ, ਸਵੇਰ ਤੋਂ ਸ਼ਾਮ ਤੱਕ ਕੁੜੇ ਰਹਿੰਦੇ ਹੋ ਹੈਨਾ, ਐਵੇਂ ਮਤਲਬ ਸਾਰੇ ਹੀ ਤੁਹਾਨੂੰ ਭੈੜੇ ਲੱਗੀ ਜਾਂਦੇ ਆ, ਜੇ ਕੋਈ ਗੱਲ ਕਰਦਾ ਨਾ ਨਾ ਉਹ ਗੱਲ ਨੀ ਚੰਗੀ, ਜੇ ਕੋਈ ਬੋਲਦਾ ਨਾ ਨਾ ਉਹ ਨੀ ਚੰਗਾ ਹੈਨਾ, ਹਰੇਕ ਦੀ ਤੁਸੀਂ ਨਿੰਦਾ ਚੁਗਲੀ ਕਰੀ ਜਾਂਦੇ ਹੋ ਸਾਰਾ ਦਿਨ, ਤੁਹਾਡੀ ਮੈਂਟੈਲਿਟੀ ਵੀ ਉਹੋ ਜਿਹੀ ਬਣ ਜਾਂਦੀ ਹੈ। ਮਨ ਨੂੰ ਠੀਕ ਰੱਖਣ ਦੇ ਲਈ ਤੁਹਾਨੂੰ ਇਹ ਸਮਝਣਾ ਪੈਣਾ ਵੀ ਐਕਸੈਪਟੈਂਸ ਜਿਹੜੀ ਇੱਕ ਚੀਜ਼ ਆ ਵੀ ਨੇਚਰ ਨੇ ਸਾਨੂੰ ਬਹੁਤ ਕੁਛ ਦਿੱਤਾ, ਇਹ ਜ਼ਰੂਰੀ ਨਹੀਂ ਵੀ ਜਿਹੜਾ ਕੁਝ ਤੁਸੀਂ ਲੱਭ ਰਹੇ ਹੋ ਉਹ ਨੇਚਰ ਨੇ ਤੁਹਾਡੇ ਲਈ ਰਾਸਮਾ ਰੱਖਿਆ ਹੋਵੇ, ਨਹੀਂ ਤਾਂ ਨਾ ਸਹੀ, ਫਿਰ ਕੀ ਹੈ, ਜ਼ਿੰਦਗੀ ਬਹੁਤ ਛੋਟੀ ਆ ਹੈਨਾ। ਇਸ ਜ਼ਿੰਦਗੀ ਦੇ ਵਿੱਚ ਮਤਲਬ ਇੰਜੋਏ ਕਰਨ ਲਈ ਇੰਨਾ ਕੁਝ ਹੈਗਾ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਬਈ ਮਨ ਦੇ ਉੱਤੋਂ ਬੋਝ ਇਸ ਗੱਲ ਕਰਕੇ ਲਓ ਵੀ ਅਸੀਂ ਦੁਨੀਆਂ ਦੇ ਵਿੱਚ ਅਸੀਂ ਤਾਂ ਹੈ ਹੀ ਨਹੀਂ ਸੀ, ਸਾਡੀ ਤਾਂ ਮਰਜ਼ੀ ਹੈ ਹੀ ਨਹੀਂ ਸੀ ਹੈਨਾ, ਮਰਜ਼ੀ ਦਾ ਤਾਂ ਮਤਲਬ ਹੀ ਨਹੀਂ ਸੀ ਸਾਡੇ ਦੁਨੀਆਂ ਚ ਆਉਣ ਦਾ। ਦੇਖ ਲਓ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ, ਇੱਕ ਨੂੰ ਡਿਵਾਈਡ ਕਰ ਦੋ ਤੁਸੀਂ ਕੋਈ ਸੈਂਕੜੇ ਟ੍ਰਿਲੀਅਨਸ ਦੇ ਨਾਲ, ਸਾਡੇ ਬਰਥ ਦਾ ਇਹ ਚਾਂਸ ਬਣਿਆ ਹੈਨਾ। ਤੇ ਐਵੇਂ ਮਨ ਤੇ, ਠੀਕ ਹੈ ਮੈਨੂੰ ਪਤਾ ਜਦੋਂ ਮੈਂ ਗੱਲ ਕਹਿ ਰਿਹਾ ਵੀ ਮਨ ਤੇ ਬੋਝ ਆਪਦੇ ਆਪ ਨਹੀਂ ਪੈਂਦਾ, ਹਾਲਾਤ ਪਾ ਦਿੰਦੇ ਨੇ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਵੇਂ ਪਿਆ, ਪਰ ਉਹਦੇ ਲਈ ਵੀ ਹਾਲਾਤ ਬੰਦਾ ਖੁਦ ਤਿਆਰ ਕਰਦਾ ਕਈ ਵਾਰੀ। ਇੱਕ ਤਾਂ ਹੁੰਦਾ ਨਾ ਵੈਸੇ ਚਲੋ ਕੋਈ ਦੁਰਘਟਨਾ ਵਾਪਰ ਗਈ, ਪਰ ਕਈ ਵਾਰੀ ਬੰਦਾ ਜਿੰਨਾ ਕੁਝ ਸਿੱਖ ਸਕਦਾ ਹੁੰਦਾ, ਜਿੰਨਾ ਬੰਦੇ ਦਾ ਸਰੀਰ ਆ ਤੇ ਦਿਮਾਗ ਆ, ਬਹੁਤ ਕੁਝ ਬੰਦਾ ਬਹੁਤ ਕੁਝ ਕਰ ਸਕਦਾ, ਉਹ ਨਹੀਂ ਸਿੱਖਦਾ, ਉਹ ਆਪਣੇ ਆਪ ਨੂੰ ਲਿਮਿਟ ਕਰਕੇ ਰੱਖਦਾ ਹੈਨਾ। ਮੈਂ ਬਾਰ ਬਾਰ ਇਸ ਕਰਕੇ ਕਹਿ ਰਿਹਾ ਵੀ ਦੁਨੀਆਂ ਦੇ ਵਿੱਚ ਜਿੰਨੇ ਮਹਾਨ ਇਨਸਾਨ ਹੋਏ ਨੇ ਨਾ, ਸਾਰੇ ਪ੍ਰੋਬਲਮ ਦੇ ਵਿੱਚੋਂ ਨਿਕਲੇ ਨੇ। ਪ੍ਰੋਬਲਮ ਹੋਣਾ ਕੋਈ ਵੱਡੀ ਗੱਲ ਨਹੀਂ, ਪ੍ਰੋਬਲਮ ਦੇ ਵਿੱਚ ਪੈਣਾ ਤਾਂ ਬਹੁਤ ਚੰਗੀ ਗੱਲ ਆ ਵੀ ਪੈ ਕੇ ਤੁਸੀਂ ਉਹਦੇ ਚੋਂ ਨਿਕਲਣ ਦਾ ਰਸਤਾ ਆ ਜਾਓ, ਪਰ ਜਿਹੜਾ ਬੰਦਾ ਸੋਚੀ ਜਾਵੇ ਨਾ ਜੀ ਮੈਂ ਤਾਂ ਪ੍ਰੋਬਲਮ ਤੋਂ ਟੜਦਾ ਹੀ ਰਹਿਣਾ, ਉਹ ਬੰਦਾ ਜ਼ਰੂਰ ਮਾਨਸਿਕ ਤੌਰ ਤੇ ਕਿਤੇ ਨਾ ਕਿਤੇ ਜਾ ਕੇ ਉਹ ਟਪੜਾ ਖਾ ਜੂਗਾ। ਪ੍ਰੋਬਲਮਾਂ ਜ਼ਿੰਦਗੀ ਦਾ ਹਿੱਸਾ ਨੇ, ਪ੍ਰੋਬਲਮਾਂ ਨੂੰ ਸੋਲਵ ਕਿਵੇਂ ਕਰਨਾ ਉਹਦੇ ਲਈ ਸਾਡੇ ਕੋਲ ਦੁਨੀਆਂ ਭਰ ਦਾ ਲਿਟਰੇਚਰ ਪਿਆ ਹੈਨਾ, ਸਾਡੇ ਕੋਲ ਸਾਡੇ ਟੀਚਰ ਨੇ, ਸਾਡੇ ਮਾਂ ਪਿਓ ਨੇ, ਸਾਡੇ ਵੱਡੇ ਵਡੇਰੇ, ਸਾਡੇ ਭੈਣ ਭਾਈ ਨੇ ਹੈਨਾ, ਸਾਡੇ ਯਾਰ ਦੋਸਤ ਨੇ ਜਿਹੜੇ ਉਹਨਾਂ ਪ੍ਰੋਬਲਮ ਚੋਂ ਨਿਕਲ ਗਏ ਨੇ। ਜਿਹੜਾ ਬੰਦਾ ਕਹਿ ਦਿੰਦਾ ਵੀ ਨਹੀਂ ਯਾਰ ਮੈਂ ਨਹੀਂ ਇਸ ਪ੍ਰੋਬਲਮ ਚੋਂ ਨਿਕਲ ਸਕਦਾ, ਨਾ ਜੀ ਨਾ, ਪ੍ਰੋਬਲਮ ਇੰਨੀਆਂ ਵੱਡੀਆਂ ਨਹੀਂ, ਜੇ ਤੁਸੀਂ ਸੋਚਦੇ ਹੋ ਤੁਸੀਂ ਪ੍ਰੋਬਲਮ ਚੋਂ ਨਹੀਂ ਨਿਕਲ ਸਕਦੇ, ਕਿਤੇ ਨਾ ਕਿਤੇ ਮਨ ਦੇ ਵਿੱਚ ਤੁਸੀਂ ਮਾਨਸਿਕ ਤੌਰ ਤੇ ਮਤਲਬ ਉੱਖਣ ਦੇ ਚਾਂਸਿਸ ਤੁਹਾਡੇ ਜ਼ਿਆਦਾ ਨੇ। ਜਿਹੜਾ ਬੰਦਾ ਕਹਿੰਦਾ ਕੋਈ ਗੱਲ ਨਹੀਂ ਜੀ ਆਹ ਪ੍ਰੋਬਲਮ ਲੈ ਮੈਂ ਹੁਣੇ ਹੱਲ ਕਰਦਾ, ਹੁਣ ਨਹੀਂ ਤਾਂ ਕੱਲ ਨੂੰ ਹੋਜੂ, ਕੋਈ ਗੱਲ ਨਹੀਂ ਹੈਨਾ। ਬਸ ਇਹੀ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਮੈਂ ਉਮੀਦ ਕਰਦਾ ਵੀ ਮਾਨਸਿਕ ਉਲਝਣਾਂ ਨੇ ਜਿਹੜੀਆਂ ਨਾ, ਜਿਹੜਾ ਆਲੇ ਦੁਆਲੇ ਚੱਲ ਰਿਹਾ ਮਤਲਬ ਸਮਾਜ ਦੇ ਵਿੱਚ, ਇਹਨੂੰ ਸਮਾਜਿਕ ਵਿਗਿਆਨੀ ਮਨੋਵਿਗਿਆਨੀ ਨੇ ਜਿਹੜੇ ਜਾਂ ਸਮਾਜ ਚ ਸਿਆਣੇ ਲੋਕ ਨੇ, ਮੈਨੂੰ ਲੱਗਦਾ ਵੀ ਜਿੱਡਾ ਵੱਡਾ ਡਰ ਹੈਗਾ, ਹੈਗਾ ਤਾਂ ਜ਼ਰੂਰ ਆ, ਪਰ ਇਹਨੂੰ ਠੀਕ ਤਰੀਕੇ ਨਾਲ ਟੈਕਲ ਕਰ ਲਿਆ ਜਾਊਗਾ। ਲਓ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫੇਰ ਆਪਾਂ ਹੁਣ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
770 AM, Youngstown, Toronto. The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
की तुहानू इलेक्ट्रिशियन दी लोड है, सानू हाई रिस्क इलेक्ट्रिकल ते कॉल करो। हाई रिस्क क्यों? क्योंकि साडे कोल लाइसेंस नहीं है ते सी इलेक्ट्रिकल परमिट नहीं लेंदे। जाने की तुसी पक्का नहीं कह सकदे कि साडा काम किन्ना को सुरक्षित जक कानूनी है, पर एक गल पक्की है कि जदों वी असी आवांगे असी तुहाडा टॉयलेट जरूर वरतांगे। इसलिए हुणे कॉल करो, असी वादा करदे हां कि तुहाडे घर नूं आग नहीं लगेगी। शायद
अपने परिवार की रक्षा करो, सिर्फ लाइसेंस्ड इलेक्ट्रिकल कॉन्ट्रैक्टर ही वरतो अते यकीनी बनाओ कि ईएसए परमिट हासिल करन। होर जानने लई हायर लाइसेंस.ca ते जाओ।